दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। इतिहास दे विच प्रसंग चल रहा है सतगुरु सच्चे पातशाह जी दे विआह दा। प्रसंग इथों तक पहुंचा है कि जदों सतगुरां दीआं लावां होईआं उस तों बाद सारे दे सारे उठ के जंज घर दे वल चले गए। कल इथों तक कथा पहुंची सी, अज इथों अगे मैं प्रारंभ करदा। बाजे बजत आए जनवासे बैठे केतक समय पर काशे। ग्रंथाकार भाई संतोख सिंह जी लिखते ने कि बहुत ज्यादा उस वेले बाजे बजाए गए ने, इसे तरीके दे नाल सारे जंज घर दे विच पहुंचे ने। जदों कवि जी लिखते ने कि थोड़ा समा इसे तरीके दे नाल बतीत होया। हित आहार को बहुर हकारे सुन गमने आनंदत सारे। फिर भोजन छकाउण दे वास्ते सारिया बरातियां नूं बुलाया गया है। उस तों बाद आनंद दे नाल सारे दे सारे फिर भोजन छकण दे वास्ते चले। जात बरात सुचित हर खंती आतिशबाजी पुंज छुटंती। कवि संतोख सिंह जी लिखते ने बड़े चाह दे नाल सारी दी सारी बरात जा रही सी ते बराती बहुते सारे आतिशबाजियां नूं चला रहे सी। पौर आए सो मिलते पए मंद मंद चल के सब गए। इसे तरह हौली हौली चलदिया चलदिया सारे पहुंच गए ने हरजस दे घर दे अगे दरवाजे दे उत्ते सारे अगों सत्कार दे नाल लैन आए। सादर अंतर जाए बिठारे सुंदर कर पंकत एक सारे। बड़े माण आदर ते सत्कार दे नाल सारिया बरातियां नूं अंदर कतारां दे विच इको जिहा बिठा दिता। सुठ चौंकी पर आसन डासा गुर बैठे तिस पर टिग दासा। एक सुंदर चौंकी उत्ते सोहना आसन विछाया गया। सतगुरु गोविंद सिंह सच्चे पातशाह जी नूं उस चौंकी दे उत्ते बिठाया। सतगुरां दे आले दुआले दो दास खलोते। पर सुनहार आए समदाए तरे थार सब के अगवाए। जेडे परोसन वाले लांगरी सन ओ बहुते सारे आए ने जिन्ना ने हरक दे अगे थाल रख के परोसे। मोदक खुर में नुगदी कनी केवर कृत सितागन सनी। हुण ग्रंथाकार भाई संतोख सिंह जी उन्हां पकवाना दा जिक्र कर रहे ने जेडे के ਛਕਣ ਦੇ ਵਾਸਤੇ ਉਹਨਾਂ ਸਾਰਿਆਂ ਦੇ ਅੱਗੇ ਪਰੋਸੇ ਗਏ ਨੇ। ਕਵੀ ਜੀ ਲਿਖਦੇ ਨੇ ਮੋਦਕ, ਮੋਦਕ ਆਖਿਆ ਜਾਂਦਾ ਲੱਡੂਆਂ ਨੂੰ, ਲੱਡੂ ਰੱਖੇ ਗਏ ਨੇ, ਖੁਰਮਾ ਆਮ ਕਰਕੇ ਖੁਰਮਾ ਛੁਹਾਰੇ ਨੂੰ ਆਖਿਆ ਜਾਂਦਾ, ਪਰ ਖੁਰਮੇ ਦੀ ਸ਼ਕਲ ਦੀ ਇੱਕ ਮਠਿਆਈ ਵੀ ਹੁੰਦੀ। ਇਸ ਤੋਂ ਇਲਾਵਾ ਜਿਹੜੇ ਸ਼ੱਕਰ ਪਾਰੇ ਨੇ ਮਠਿਆਈ, ਉਹਨਾਂ ਨੂੰ ਵੀ ਖੁਰਮੇ ਆਖਿਆ ਜਾਂਦਾ। ਇਸ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਲੱਡੂ ਤੇ ਉਹ ਜਿਹੜੇ ਸ਼ੱਕਰ ਪਾਰੇ ਸੀ ਉਹ ਵੀ ਅੱਗੇ ਪਾਏ ਨੇ। ਨੁਗਦੀ ਕਨੀ, ਬੂੰਦੀ ਨੂੰ ਆਖਿਆ ਜਾਂਦਾ ਨੁਗਦੀ, ਬਹੁਤੀ ਸਾਰੀ ਬੂੰਦੀ ਵੀ ਪਾਈ। ਕੇਵਰ ਕ੍ਰਿਤ ਸਿਤਾ ਗਨ ਸਨੀ, ਕੇਵਰ ਵੀ ਇੱਕ ਤਰ੍ਹਾਂ ਦਾ ਮਠਿਆਈ ਦਾ ਪ੍ਰਕਾਰ ਹੈ। ਕੇਵਰ ਦੀ ਸ਼ਕਲ ਆਮ ਤੌਰ ਤੇ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਮਧੂ ਮੱਖੀਆਂ ਦਾ ਛੱਤਾ ਹੋਵੇ। ਅੱਜ ਕੱਲ ਭਾਵੇਂ ਇਹ ਕੇਵਰ ਨਹੀਂ ਬਣਾਏ ਜਾਂਦੇ, ਪਰ ਪੁਰਾਣੇ ਸਮੇਂ ਦੇ ਵਿੱਚ ਕੇਵਰ ਇੱਕ ਮੁੱਖ ਮਠਿਆਈ ਨੂੰ ਮੰਨਿਆ ਜਾਂਦਾ ਸੀ। ਇਸ ਤੋਂ ਇਲਾਵਾ ਬਹੁਤਾ ਜ਼ਿਆਦਾ ਇਸ ਮਠਿਆਈ ਨੂੰ ਬਣਾਉਣ ਦੇ ਵਾਸਤੇ ਘਿਓ ਵਰਤਿਆ ਜਾਂਦਾ ਸੀ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਜਿਹੜੇ ਆਹਾਰ ਨੇ ਉਹ ਪਰੋਸੇ ਗਏ। ਸਵਾਦਲ ਮਹਾ ਅਮਰਤੀ ਦੀਨ, ਮੇਰੇ ਬ੍ਰਿੰਦ ਮਿਲਾਵਨ ਕੀਨ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬਹੁਤੀ ਸਾਰੀ ਅਮਰਤੀ ਵੀ ਪਲੋਸੀ ਗਈ ਹੈ। ਅਮਰਤੀ ਕੜੀ ਨੂੰ ਵੀ ਆਖਿਆ ਜਾਂਦਾ, ਪਰ ਮਾਂ ਦੇ ਆਟੇ ਦੀ ਵੱਡੀ ਜਲੇਬੀ ਜਿਹੜੀ ਕਿੰਗਰੇਦਾਰ ਹੁੰਦੀ ਹੈ ਉਹਨੂੰ ਇਸ ਜਗ੍ਹਾ ਦੇ ਉੱਤੇ ਅਮਰਤੀ ਲਿਖਿਆ, ਉਹ ਵੀ ਪਰੋਸੀ ਗਈ ਹੈ। ਮੇਰੇ ਬ੍ਰਿੰਦ ਮਿਲਾਵਣ ਕੀਨੇ, ਇਸ ਤੋਂ ਇਲਾਵਾ ਜਿਹੜੇ ਹੋਰ ਪਕਵਾਨ ਬਣਾਏ ਗਏ ਨੇ ਉਹਨਾਂ ਦੇ ਵਿੱਚ ਬਹੁਤੇ ਸਾਰੇ ਸੁੱਕੇ ਮੇਵੇ ਮਿਲਾਏ। ਤੁਰਤ ਯਚੋ ਚਤੁਰਨਤਾ ਚਾਰੂ, ਖਾਣ ਲੱਗੇ ਬਰ ਸਵਾਦ ਆਹਾਰੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਸ਼ੀਘਰਤਾ ਦੇ ਨਾਲ ਹੀ ਇਹ ਸਾਰਾ ਕੁਝ ਥਾਲੀਆਂ ਦੇ ਵਿੱਚ ਪਰੋਸ ਦਿੱਤਾ ਹੈ ਤੇ ਫਿਰ ਛਕਣ ਵਾਲੇ ਬੜੇ ਸਵਾਦ ਦੇ ਨਾਲ ਇਹਨਾਂ ਪਕਵਾਨਾਂ ਨੂੰ ਛਕਣ ਲੱਗੇ। ਨਾਰੀ ਦੇਤ ਗਾਰ ਵਿੱਚ ਗੀਤ, ਸਵਨ ਸੁਨਾਵਤ ਸੁੰਦਰ ਰੀਤ। ਜਦੋਂ ਸਾਰੀ ਦੀ ਸਾਰੀ ਬਰਾਤ ਭੋਜਨ ਛਕਣ ਲੱਗੀ ਤੇ ਫਿਰ ਬਹੁਤੀਆਂ ਸਾਰੀਆਂ ਔਰਤਾਂ ਨਾਲੇ ਗੀਤ ਗਾਉਂਦੀਆਂ ਨੇ ਤੇ ਨਾਲੇ ਗੀਤਾਂ ਦੇ ਵਿੱਚ ਬਰਾਤੀਆਂ ਨੂੰ ਸਿੱਠਣੀਆਂ ਦਿੰਦੀਆਂ ਨੇ। ਸਵਨ ਸੁਨਾਵਤ ਸੁੰਦਰ ਰੀਤ, ਸਾਰਿਆਂ ਨੂੰ ਸੁੰਦਰ ਰੀਤੀ ਦੇ ਨਾਲ ਉਹ ਸੁਣਾ ਰਹੀ ਹੈ। ਮਿਲੀ ਸੁਰ ਬਦੂ ਆਦਿਕ ਬ੍ਰਿੰਦ, ਕੰਠ ਮਨੋਹਰ ਪਿਕ ਮਨਿੰਦ। ਇਸ ਖੁਸ਼ੀਆਂ ਦੇ ਸ਼ੋਰ ਸ਼ਰਾਬੇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਵਤਿਆਂ ਦੀਆਂ ਇਸਤਰੀਆਂ ਵੀ ਆ ਗਈਆਂ ਨੇ, ਜਿਨ੍ਹਾਂ ਦੀ ਇੰਨੀ ਮਿੱਠੀ ਆਵਾਜ਼ ਹੈ ਜਿਵੇਂ ਕਿ ਕੋਇਲ ਦੀ ਸੁੰਦਰ ਆਵਾਜ਼ ਹੁੰਦੀ। ਸੁਣੇ ਹੱਸੈ ਸਭ ਸਹਿਤ ਸਮਾਜਾ, ਸਮੇਂ ਉਹ ਚਾਹ ਵਿਸਾਲ ਬਿਰਾਜਾ। ਬੜਾ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੋਈ ਸੁਣਦਾ ਤੇ ਕੋਈ ਹੱਸਦਾ। ਸੁਣ ਸੁਣ ਭਿਖ ਭਿਖ ਦੋ ਦਿਸ਼ ਹਰਖ, ਮਨੋ ਆਨੰਦ ਉਨਵ ਕਰ ਬਰਖ। ਸੁਣ ਸੁਣ ਕੇ ਤੇ ਦੇਖ ਦੇਖ ਕੇ ਦੋਵਾਂ ਪਾਸਿਆਂ ਦੇ ਜਿਹੜੀਆਂ ਧਿਰਾਂ ਨੇ ਉਹ ਬੜੀਆਂ ਖੁਸ਼ ਹੁੰਦੀਆਂ ਨੇ। ਕਵੀ ਜੀ ਪ੍ਰਮਾਣ ਦਿੰਦੇ ਨੇ ਮਨੋ ਆਨੰਦ ਉਨਵ ਕਰ ਬਰਖ, ਮਨੋ ਕਿਸ ਤਰ੍ਹਾਂ ਦਾ ਮਾਹੌਲ ਪੈਦਾ ਹੋਇਆ ਹੋਇਆ ਕਿ ਜਿਵੇਂ ਚੁੱਕ ਚੁੱਕ ਕੇ ਬਹੁਤੀ ਸਾਰੀ ਬੱਦਲ ਵਰਖਾ ਕਰਦਾ ਹੋ। ਸਨੇ ਸਨੇ ਸਭ ਅਚਵਿਹਾਰ, ਅਦਕ ਉਚਿਸ਼ਟਾ ਵਿਖੇ ਤਨ ਡਾਰਾ। ਹੌਲੀ ਹੌਲੀ ਸਾਰਿਆਂ ਬਰਾਤੀਆਂ ਨੇ ਭੋਜਨ ਨੂੰ ਛਕਿਆ ਹੈ ਤੇ ਹਰ ਇੱਕ ਬਰਾਤੀ ਨੇ ਆਪਣੀ ਥਾਲੀ ਦੇ ਵਿੱਚ ਥੋੜਾ ਥੋੜਾ ਜੂਠਾ ਪਦਾਰਥ ਛੱਡਿਆ ਹੈ। ਇਹ ਵੀ ਇੱਕ ਪੁਰਾਣੇ ਸਮੇਂ ਦਾ ਰਿਵਾਜ ਸੀ ਜੂਠ ਛੱਡਣ ਦਾ। ਕਵੀ ਜੀ ਲਿਖਦੇ ਨੇ ਕਿ ਜੂਠ ਛੱਡ ਕੇ ਫਿਰ ਉਸ ਜੂਠੇ ਭੋਜਨ ਦੇ ਵਿੱਚ ਥੋੜਾ ਥੋੜਾ ਆਪਣੇ ਵੱਲੋਂ ਬਰਾਤੀਆਂ ਨੇ ਧਨ ਪਾਇਆ। ਪੁਣ ਪ੍ਰਾਣ ਪਾਣ ਕਰ ਪਾਨਾ, ਮੁਖ ਚੂਰੀ ਪਖਾਰਨ ਠਾਨਾ। ਇਸ ਤੋਂ ਬਾਅਦ ਫਿਰ ਪਾਣੀ ਪੀਣਾ ਕੀਤਾ ਤੇ ਪਾਣੀ ਦੇ ਨਾਲ ਹੱਥਾਂ ਨੂੰ ਧੋਤਾ। ਸਭ ਉੱਠੇ ਵਹਿਰ ਚਲ ਆਏ, ਜਨਵਾਸ ਪਹੁੰਚ ਸੁਮਤਾਏ। ਇਸੇ ਤਰ੍ਹਾਂ ਫਿਰ ਛਕ ਛਕਾ ਕੇ ਸਾਰੇ ਬਰਾਤੀ ਚਲੇ ਗਏ ਨੇ ਜੰਜ ਘਰ ਦੇ ਵਿੱਚ ਤੇ ਉੱਥੇ ਜਾ ਕੇ ਸੁੱਤੇ। ਪੁੰਨ ਪਈ ਪ੍ਰਾਤ ਸਭ ਜਾਗੇ, ਗੁਰਬਾਣੀ ਗਾਵਨ ਲਾਗੇ। ਅੰਮ੍ਰਿਤ ਦੇ ਵੇਲੇ ਸਾਰੇ ਦੇ ਸਾਰੇ ਜਾਗ ਪਏ ਨੇ ਤੇ ਫਿਰ ਗੁਰਬਾਣੀ ਨੂੰ ਗਾਉਣ ਲੱਗੇ। ਸਤਨਾਮ ਸਿਮਰ ਔਰ ਮਹੀਆ ਜੈਕਾਰ ਹੋਤ ਜਹ ਕਹੀਆ। ਕੋਈ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਦਾ ਹੈ ਤੇ ਕੋਈ ਹਿਰਦੇ ਤੋਂ ਯਾਦ ਕਰਦਾ ਹੈ, ਜੈ ਜੈਕਾਰ ਦੀ ਜਿਹੜੀ ਧੁਨੀ ਹੈ ਉਹ ਕੋਈ ਬਹੁਤੀ ਜ਼ਿਆਦਾ ਬੁਲਾ ਰਹੇ। ਗੁਰ ਲੀਲਾ ਅਦਕ ਵਿਸਾਲਾ ਸਭ ਵੱਡੋ ਪ੍ਰਕਾਸ਼ ਪ੍ਰਕਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੀ ਜਿਹੜੀ ਲੀਲਾ ਹੈ ਉਹ ਬਹੁਤ ਜ਼ਿਆਦਾ ਕੌਤਕ ਵਾਲੀ ਹੈ। ਸਭ ਜਾਣੈ ਵੱਡੋ ਪ੍ਰਕਾਸ਼ਾ, ਸਾਰੇ ਇਸ ਲੀਲਾ ਦਾ ਵੱਡਾ ਪ੍ਰਕਾਸ਼ ਜਾਣਦੇ ਨੇ। ਸਭ ਸਿੱਧਾਂ ਨਿਧ ਖਰੀ ਹੈ ਜੋ ਚਹਿ ਸੁਤੁਰਤ ਕਰੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਾਹਮਣੇ 9 ਨਿਧੀਆਂ ਤੇ 18 ਸਿੱਧੀਆਂ ਹੱਥ ਜੋੜ ਕੇ ਖਲੋਤੀਆਂ ਨੇ ਤੇ ਜੋ ਸਤਿਗੁਰੂ ਜੀ ਹੁਕਮ ਕਰਨ ਉਹ ਉਹੀ ਕਰਦੀਆਂ ਨੇ। ਤਹ ਵਸਤ ਕਮੀ ਨਹੀਂ ਕਾਈ ਜਹ ਪਿਖੀਐ ਤਹਾਂ ਸਵਾਈ। ਭਾਵ ਕੇ ਜਿਹੜੀ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਹੋਣ ਉਸ ਜਗ੍ਹਾ ਦੇ ਉੱਤੇ ਕਿਸੇ ਵੀ ਚੀਜ਼ ਦਾ ਕੋਈ ਘਾਟਾ ਆ ਨਹੀਂ ਸਕਦਾ। ਭਾਵ ਕੇ ਸਵਾਈ ਤੋਂ ਸਵਾਈ ਹੀ ਚੀਜ਼ ਹੈ, ਕਿਸੇ ਗੱਲ ਦੀ ਕੋਈ ਕਮਤੀ ਨਹੀਂ ਹੈ, ਕੋਈ ਤੋਟਾ ਨਹੀਂ। ਸਭ ਲੈਣ ਦੇਣ ਬਹੁ ਹੋਵਾ ਨਹੀਂ ਘਾਟਾ ਕਿ ਤੂੰ ਜੋਵਾ। ਭਾਵ ਕੇ ਲੈਣ ਤੇ ਦੇਣ ਦਾ ਸਾਰਾ ਕੰਮ ਨੇਪਰੇ ਚੜਿਆ ਹੈ, ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਆਇਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਜਾਮ ਨਿਸਾ ਤੇ ਗਾਵਹੀ ਆਸਾ ਵਾਰ ਸੁਹਾਏ, ਬ੍ਰਿੰਦ ਰਬਾਬੀ ਰਸ ਕਰੈ ਰਾਗ ਅਨੇਕ ਸੁਨਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਰ ਰਾਤ ਰਹਿੰਦੇ ਦੇ ਨਾਲ ਹੀ ਆਸਾ ਜੀ ਦੀ ਵਾਰ ਦਾ ਕੀਰਤਨ ਰਬਾਬੀਆਂ ਨੇ ਸ਼ੁਰੂ ਕਰ ਦਿੱਤਾ ਹੈ। ਬੜੇ ਰਸ ਦੇ ਨਾਲ, ਬੜੇ ਆਨੰਦ ਦੇ ਨਾਲ ਉਹ ਰਾਗਾਂ ਦਾ ਕੀਰਤਨ ਕਰ ਰਹੇ ਨੇ, ਨਾਲ ਦੀ ਨਾਲ ਆਸਾ ਜੀ ਦੀ ਵਾਰ ਦੇ ਸ਼ਬਦ ਪੜੇ ਜਾ ਰਹੇ ਨੇ ਤੇ ਨਾਲ ਵਾਰ ਲੱਗੀ। ਸਿੱਖ ਸੁਣੇ ਪ੍ਰੇਮ ਉਪਜਾਏ ਤਨ ਮਾਨਖ ਕਰਕੇ ਸਫਲ ਆਏ। ਜਿਹੜੇ ਸਿੱਖ ਸੇਵਕ ਨੇ ਉਹ ਬੜੇ ਪ੍ਰੇਮ ਨੂੰ ਧਾਰਨ ਕਰਕੇ ਇਸ ਕੀਰਤਨ ਨੂੰ ਸੁਣ ਰਹੇ ਨੇ ਤੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰ ਰਹੇ ਨੇ। ਨਰ ਵੱਡੀ ਪ੍ਰਾਤ ਸਭ ਜਾਗੇ ਲਗ ਦੁੰਦਵ ਬਾਜਨ ਲਾਗੇ। ਭਾਵ ਕੇ ਅੰਮ੍ਰਿਤ ਵੇਲੇ ਹੀ ਸਾਰੇ ਦੇ ਸਾਰੇ ਜਾਗ ਪਏ ਸਨ, ਉਦੋਂ ਤੋਂ ਲੈ ਕੇ ਹੀ ਜਿਹੜੇ ਛੋਟੇ ਨਗਾਰੇ ਸਨ ਉਹ ਵਜਾਏ ਜਾਣ ਲੱਗੇ ਸਨ। ਤੁਨ ਨੌਬਤ ਕੀ ਮਨ ਪਾਈ ਨਰ ਨਾਰ ਆਨੰਦ ਉਪ ਜਾਈ। ਕਵੀ ਜੀ ਲਿਖਦੇ ਨੇ ਕਿ ਨੌਬਤਾਂ ਦੀ ਜਿਹੜੀ ਧੁਨੀ ਹੈ ਉਹ ਮਨ ਪਾਉਂਦੀ ਵੱਜੀ ਹੈ, ਇਸਤਰੀਆਂ ਤੇ ਪੁਰਸ਼ਾਂ ਨੇ ਆਨੰਦ ਨੂੰ ਪੈਦਾ ਕੀਤਾ। ਪੁਣ ਵਜੇ ਸਰਬ ਹੀ ਬਾਜੇ ਜਿਨ ਉਠ ਹੀ ਉੱਚ ਆਵਾਜੇ। ਇਸ ਤੋਂ ਬਾਅਦ ਫਿਰ ਬਹੁਤ ਵੱਡੇ ਉੱਚੀ ਆਵਾਜ਼ ਦੇ ਨਾਲ ਵਾਜੇ ਵਜਾਏ ਨੇ ਜਿਨ੍ਹਾਂ ਦੀ ਆਵਾਜ਼ ਬਹੁਤ ਹੀ ਦੂਰ ਤੱਕ ਗਈ। ਗੁਰੀ ਉੱਠ ਕਰ ਸੋਚ ਸ਼ਨਾਨੇ ਸ਼ਸਤਰ ਬਸਤਰ ਪਹਿਰ ਬੋਠਾਨੇ। ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਅੰਮ੍ਰਿਤ ਵੇਲੇ ਜਾਗੇ ਸਨ ਤੇ ਉਹਨਾਂ ਨੇ ਸੁੰਦਰ ਸ਼ਸਤਰਾਂ ਨੂੰ ਤੇ ਵਸਤਰਾਂ ਨੂੰ ਪਹਿਨ ਕੇ ਆਸਾ ਜੀ ਦੀ ਵਾਰ ਦੇ ਵਿੱਚ ਦਰਸ਼ਨ ਦਿੱਤਾ। ਉਸ਼ਨੀਕ ਨੀਕ ਸਿਰ ਸੋਹੀ ਬੰਦ ਜਿਗਾ ਜਰਾਵ ਜਰੋਹੀ। ਸਤਿਗੁਰਾਂ ਨੇ ਆਪਣੇ ਸਿਰ ਉੱਤੇ ਸੁੰਦਰ ਸੋਹਣੇ ਦਸਤਾਰੇ ਨੂੰ ਸਜਾਇਆ ਤੇ ਫਿਰ ਦਸਤਾਰੇ ਦੇ ਉੱਤੇ ਜਿਗਾ ਲਾਈ। ਤਰ ਕਲਗੀ ਤੁੰਗ ਬਿਰਾਜੀ ਮੁਕਤਾਨ ਸੰਗ ਸ਼ੁਭ ਸਾਜੀ। ਫਿਰ ਉੱਪਰ ਦੀ ਸੁੰਦਰ ਕਲਗੀ ਨੂੰ ਸਜਾਇਆ ਹੈ ਜਿਹੜੀ ਕਿ ਮੋਤੀਆਂ ਦੇ ਨਾਲ ਬਹੁਤ ਜ਼ਿਆਦਾ ਸਜ ਰਹੀ। ਗਰ ਮੋਤਣ ਮਾਲ ਵਿਸਾਲਾ ਵਿੱਚ ਹੀਰੇ ਜਰੇ ਉਜਾਲਾ। ਗਲੇ ਦੇ ਵਿੱਚ ਇੱਕ ਬਹੁਤ ਕੀਮਤੀ ਮੋਤੀਆਂ ਦੀ ਮਾਲਾ ਵੱਡੀ ਪਾਈ ਹੋਈ ਹੈ ਜਿਹਦੇ ਵਿੱਚ ਬਹੁਤੇ ਸਾਰੇ ਹੀਰੇ ਜੜੇ ਹੋਏ ਨੇ ਜਿਹੜੇ ਕਿ ਦੂਰੋਂ ਚਮਕਾਂ ਮਾਰ ਰਹੇ ਨੇ।
ਤਬ ਮਾਤਲਿਆ ਕਿਰਪਾਲਾ
ਸਜ ਬਸਤਰਣ ਸ਼ਸਤਰ ਬੇਸਾਲਾ। ਕਵੀ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਕੀਰਤਨ ਦੀ ਸਮਾਪਤੀ ਹੋਈ, ਮਾਤਰ ਆਏ ਕਿਰਪਾਲਾ, ਮਾਮਾ ਕਿਰਪਾਲ ਜੀ ਆਏ ਨੇ ਸ਼ਸਤਰਾਂ ਤੇ ਬਸਤਰਾਂ ਨੂੰ ਸਜਾ ਕੇ। ਬੱਡ ਵੀਰ ਪੰਚ ਜੇ ਵੀਰ ਜਨ ਪਾਂਡਵ ਦੇਹ ਸਰੀਰ। ਇਸ ਤੋਂ ਬਾਅਦ ਵੱਡੇ ਜਿਹੜੇ ਸੂਰ ਵੀਰ ਨੇ, ਜਿਹੜੇ ਕਿ ਪੰਜ ਭਰਾ ਨੇ, ਜਿਹੜੇ ਕਿ ਸਤਿਗੁਰਾਂ ਦੇ ਰਿਸ਼ਤੇਦਾਰੀ ਦੇ ਵਿੱਚ ਭੂਆ ਦੇ ਪੁੱਤਰ ਭਰਾ ਲੱਗਦੇ ਨੇ, ਭਾਵ ਕੇ ਬੀਬੀ ਵੀਰੋ ਜੀ ਦੇ ਉਹ ਜਿਹੜੇ ਪੰਜ ਸਪੁੱਤਰ ਨੇ, ਉਹ ਆਏ ਨੇ। ਜਨ ਪਾਂਡਵ ਦੇਹ ਸਰੀਰ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਉਹ ਸੋਭਾ ਪਾ ਰਹੇ ਨੇ ਕਿ ਜਿਵੇਂ ਪੰਜ ਪਾਂਡਵ ਹੋਣ। ਦਿਜ ਦਇਆ ਰਾਮ ਅਭਿਰਾਮ ਜੁਤ ਰਾਮ ਕੋਇਰ ਗੁਣ ਤਾਮ। ਪੰਡਿਤ ਦਇਆ ਰਾਮ ਆਇਆ ਹੈ, ਇਸ ਤੋਂ ਇਲਾਵਾ ਰਾਮ ਕੋਇਰ ਜੀ ਜਿਹੜੇ ਕਿ ਗੁਣਾਂ ਦੇ ਘਰ ਨੇ ਉਹ ਵੀ ਪਹੁੰਚੇ।
ਅਭਿਬੰਧਨ ਕਰ ਕਰ ਸਾਰੇ ਟਿਗ ਬੈਠੇ ਪ੍ਰਭੂ ਨਿਹਾਰੇ।
ਸਾਰਿਆਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਣ ਆਣ ਕੇ ਨਮਸਕਾਰਾਂ ਕੀਤੀਆਂ ਨੇ ਤੇ ਸਤਿਗੁਰਾਂ ਦੇ ਲਾਗੇ ਬੈਠ ਗਏ।
ਪੁਣ ਬ੍ਰਿੰਦ ਮਸੰਦ ਬਿਲੰਦੇ ਪਦ ਬੰਦਤ ਬੈਠ ਆਨੰਦੇ।
ਇਸ ਤੋਂ ਇਲਾਵਾ ਬਹੁਤੇ ਸਾਰੇ ਜਿਹੜੇ ਸਤਿਗੁਰਾਂ ਦੇ ਮਸੰਦ ਸਨ, ਉਹ ਵੀ ਸਤਿਗੁਰਾਂ ਦੇ ਹਜੂਰ ਆਣ ਕੇ ਬੈਠੇ।
ਵੱਡ ਸਭਾ ਲੱਗੀ ਦਰਸਾਏ ਜੇ ਬਣ ਕੇ ਅਨਕਪੁਰ ਆਏ।
ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤ ਵੱਡੀ ਸਭਾ ਸੱਜੀ ਸੀ, ਇੰਨੇ ਚਿਰ ਨੂੰ ਪੁਰੀ ਦੇ ਵਿੱਚ ਰਹਿਣ ਵਾਲੇ ਬਹੁਤੇ ਸਾਰੇ ਜਿਹੜੇ ਬਾਣੀਏ ਸਨ ਉਹ ਆ ਗਏ।
ਕਰ ਜੋਰ ਅਕੋਰ ਤਰੰਤੇ ਗੁਰ ਕਦਮ ਪਦਮ ਪਰ ਸੰਤੇ।
ਉਹਨਾਂ ਨੇ ਸਤਿਗੁਰਾਂ ਦਾ ਆਣ ਕੇ ਦਰਸ਼ਨ ਕੀਤਾ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਭੇਟਾਵਾਂ ਨੂੰ ਅਰਪਣ ਕੀਤਾ।
ਕਹਿ ਬੇਨਤੀ ਦੀਨ ਬਿਸਾਲਾ ਹਮ ਸਭ ਕੋ ਕੀਨ ਨਿਹਾਲਾ।
ਗੁਰੂ ਕੇ ਲਾਹੌਰ ਦੇ ਵਿੱਚ ਜਿਹੜੇ ਬਾਣੀ ਵਸਦੇ ਸਨ ਉਹਨਾਂ ਨੇ ਬੜੀ ਦੀਨਤਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਹੇ ਗਰੀਬਨਵਾਜ, ਹੇ ਸੱਚੇ ਪਾਤਸ਼ਾਹ, ਤੁਸੀਂ ਸਾਨੂੰ ਨਿਹਾਲ ਕੀਤਾ ਹੈ, ਕਿਰਤਾਰਥ ਕੀਤਾ ਹੈ।
ਜਮਨੇ ਆਪਣੇ ਜਾਣ ਹਕਾਰੇ ਗਣ ਬਿਗਣ ਯਗਨ ਕੋ ਟਾਰੇ।
ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਸਾਨੂੰ ਆਪਣਾ ਜਾਣ ਕੇ ਤੁਸੀਂ ਇਸ ਗੁਰੂ ਕੇ ਲਾਹੌਰ ਦੇ ਵਿੱਚ ਆਉਣ ਦਾ ਸਾਨੂੰ ਹੁਕਮ ਦਿੱਤਾ, ਇੱਥੇ ਤੁਹਾਡੇ ਵਚਨ ਨੂੰ ਮੰਨ ਕੇ ਅਸੀਂ ਆ ਗਏ, ਸਾਡੇ ਸਾਰੇ ਦੇ ਸਾਰੇ ਵਿਘਨ ਤੇ ਪਾਪ ਦੂਰ ਹੋ ਗਏ।
ਕਰ ਕਮਲ ਉਤੰਗ ਉਠਾਇਓ ਨਿਜ ਸੰਗਤ ਕੋ ਹਰ ਖਾਇਓ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲ ਨੂੰ ਉੱਪਰ ਚੁੱਕਿਆ, ਦਿਲਾਸਾ ਦਿੱਤਾ ਤੇ ਸਾਰਿਆਂ ਨੂੰ ਫਿਰ ਇਸ ਤਰੀਕੇ ਦੇ ਨਾਲ ਬੈਠਣ ਦਾ ਇਸ਼ਾਰਾ ਕੀਤਾ।
ਸਨਮਾਨ ਮਹਾਨ ਬਖਾਨਾ ਬੈਠਾਰੇ ਕਿਰਪਾ ਨਿਦਾਨਾ।
ਕਿਰਪਾ ਦੇ ਸਮੋਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਸਨਮਾਨ ਕੀਤਾ ਤੇ ਫਿਰ ਖੁਸ਼ੀ ਦੇ ਨਾਲ ਉਹ ਸਾਰੇ ਬੈਠ ਗਏ।
ਪੁਨ ਸਭ ਹਿੰਨ ਮਿਲ ਕਰ ਪਾਖਾ ਗੁਰ ਪੂਰਨ ਕਰੋ ਪਿਲਾਖਾ।
ਫਿਰ ਸਾਰੇ ਦੇ ਸਾਰੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ, ਸਾਡੇ ਮਨ ਦੇ ਵਿੱਚ ਇੱਕ ਹੋਰ ਵੀ ਲਾਲਸਾ ਹੈ, ਕਿਰਪਾ ਕਰਕੇ ਤੁਸੀਂ ਉਸ ਸਾਡੀ ਖਾਹਿਸ਼ ਨੂੰ ਵੀ ਪੂਰਿਆਂ ਕਰੋ।
ਹਮੇ ਆਪਣੇ ਆਪਣੇ ਪੁਰ ਕੇ ਤਨ ਇਕੱਠੋ ਕਰ ਹਿਤ ਗੁਰ ਕੇ।
ਉਹ ਕਹਿੰਦੇ ਨੇ ਕਿ ਵੱਖੋ ਵੱਖਰਾ ਆਪਣੇ ਕੋਲ ਅਸੀਂ ਧਨ ਇਕੱਤਰ ਬਹੁਤਾ ਸਾਰਾ ਕੀਤਾ ਹੋਇਆ।
ਸਭ ਦਈ ਚਹਿ ਪਹੁਨਾਈ ਜੋ ਸਭ ਬਰਾਤ ਸਮਦਾਈ।
ਕਹਿੰਦੇ ਨੇ ਕਿ ਅਸੀਂ ਜਿਹੜਾ ਆਪਣਾ ਧਨ ਇਕੱਠਾ ਕੀਤਾ ਹੋਇਆ ਉਸ ਧਨ ਦਾ ਖਰਚਾ ਕਰਕੇ ਸੱਚੇ ਪਾਤਸ਼ਾਹ ਅਸੀਂ ਸਾਰੀ ਬਰਾਤ ਨੂੰ ਪਕਵਾਨ ਛਕਾਉਣੇ ਚਾਹੁੰਦੇ।
ਦਿਨ ਇੱਕ ਇੱਕ ਦੇਹ ਆਹਾਰਾ ਚਿਤ ਹੀ ਮਨੋਰਥ ਤਾਰਾ।
ਉਹ ਸਾਰੇ ਕਹਿੰਦੇ ਨੇ ਕਿ ਇੱਕ ਇੱਕ ਦਿਨ ਦਾ ਅਸੀਂ ਜਿਹੜਾ ਭੋਜਨ ਹੈ ਉਹ ਤੁਹਾਨੂੰ ਛਕਾਉਣਾ ਚਾਹੁੰਦੇ ਹਾਂ, ਇਹ ਸਾਡੇ ਮਨ ਦੇ ਵਿੱਚ ਮਨੋਰਥ ਹੈ। ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਗੁਰੂ ਕਾ ਲਾਹੌਰ ਜਿਹੜਾ ਨਗਰ ਵਸਿਆ ਹੈ ਉਹਦੇ ਵੱਡੇ ਵੱਡੇ ਚਾਰ ਪੰਜ ਬਾਜ਼ਾਰ ਨੇ, ਕਈਆਂ ਦੇ ਵਿੱਚ ਸਰਹੰਦ ਦੇ ਵਾਸੀ ਰਹਿੰਦੇ ਨੇ, ਕਿਤੇ ਹੁਸ਼ਿਆਰਪੁਰੀਏ ਤੇ ਕਿਤੇ ਇਸ ਤਰੀਕੇ ਦੇ ਨਾਲ ਲਾਹੌਰੀ ਰਹਿੰਦੇ ਨੇ। ਉਹ ਕਹਿੰਦੇ ਨੇ ਕਿ ਵੱਖਰਾ ਵੱਖਰਾ ਅਸੀਂ ਬਰਾਤ ਦਾ ਲੰਗਰ ਕਰਾਂਗੇ ਤੇ ਕਿਰਪਾ ਕਰਕੇ ਕੁਝ ਦਿਨ ਤੁਸੀਂ ਹੋਰ ਦਰਸ਼ਨ ਦਿਓ।
ਬੇਨਤੀ ਜੁੱਤ ਪ੍ਰੇਮ ਬਖਾਨੀ ਸੁਣ ਕਲਗੀ ਧਰ ਮਨ ਮਾਨੀ।
ਕਵੀ ਜੀ ਲਿਖਦੇ ਨੇ ਕਿ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਪ੍ਰੇਮ ਦੇ ਨਾਲ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ।
ਸਿਰਨ ਦੀ ਸੰਗਤ ਜੋਈ ਦਿਨ ਪ੍ਰਥਮ ਕਰਤ ਪੀ ਸੋਈ।
ਸਿਰੰਦ ਵਾਲਿਆਂ ਨੇ ਸਾਰਿਆਂ ਤੋਂ ਪਹਿਲਾਂ ਲੰਗਰ ਕੀਤਾ।
ਪੁੰਨ ਕੀ ਨਸਰੋ ਪਰ ਕੇਰੀ ਹੁਸ਼ਿਆਰਪੁਰੀਏ ਬਹੁ ਤੇਰੀ।
ਫਿਰ ਅਗਲੇ ਦਿਨ ਰੋਪੜ ਵਾਲਿਆਂ ਨੇ ਤੇ ਫਿਰੋਜ਼ ਤੋਂ ਅਗਲੇ ਦਿਨ ਹੁਸ਼ਿਆਰਪੁਰੀਆਂ ਨੇ ਲੰਗਰ ਕੀਤਾ।
ਬਹੁ ਦਿਨ ਗੁਰ ਕੀਨ ਮੁਕਾਮ ਬ੍ਰਿਧ ਉਤਸਵ ਪਾਇ ਬੀਰਾਮ।
ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਹੁਤੇ ਦਿਨ ਉਥੇ ਮੁਕਾਮ ਕੀਤਾ, ਉਥੇ ਡੇਰਾ ਲਾਇਆ।
ਬ੍ਰਿਧ ਉਤਸਵ ਪਾ ਅਭਿਰਾਮ
ਬਹੁਤ ਵੱਡਾ ਤੇ ਸੁੰਦਰ ਉਤਸਵ ਹੋਇਆ।
ਜਿਮ ਸਜੀ ਬਰਾਤ ਸੁਹਾਈ ਤਿਮ ਰਹੀ ਤਾਂ ਸਮਦਾਈ।
ਭਾਵ ਕਿ ਜਿਵੇਂ ਬਰਾਤ ਸਜ ਕੇ ਆਈ ਸੀ ਤਿਵੇਂ ਦੇ ਤਿਵੇਂ ਓਨੇ ਦਿਨ ਉਥੇ ਹੀ ਟਿਕੀ ਰਹੀ।
ਨਿਤ ਸੁੰਦਰ ਬਿਵਦ ਯਾਰਾ ਦੇ ਸੰਗਤ ਸਵਾਦ ਉਦਾਰਾ।
ਨਿਤਾ ਪ੍ਰਤੀ ਅਨੇਕਾਂ ਪ੍ਰਕਾਰ ਦੇ ਜਿਹੜੇ ਸੁੰਦਰ ਆਹਾਰ ਨੇ ਉਹ ਸਾਰਿਆਂ ਦੇ ਸਾਰਿਆਂ ਬਰਾਤੀਆਂ ਨੂੰ ਛਕਾਏ ਜਾਂਦੇ।
ਗਣ ਕੌਤਕ ਕਰ ਨਿਹਾਰੇ ਬਹੁ ਕਰ ਬਰਾਤ ਨਿਹਾਰੇ।
ਇਸ ਤੋਂ ਇਲਾਵਾ ਜਿਹੜੇ ਖੇਲ ਤਮਾਸ਼ੇ ਕਰਨ ਵਾਲੇ ਨੇ ਉਹ ਵੀ ਬਹੁਤੇ ਸਾਰੇ ਆਪਣੇ ਕਰਤਵਾਂ ਨੂੰ ਆਣ ਕੇ ਦਿਖਾਉਂਦੇ ਨੇ।
ਤਨ ਪ੍ਰਾਪਤ ਹੈ ਸਮੁਦਾਇ ਨਟ ਬਾਜੀ ਗਰ ਕੀ ਮਾਇਆ।
ਭਾਵ ਕੇ ਨਟਾਂ ਤੇ ਬਾਜੀਗਰਾਂ ਤਮਾਸ਼ਾ ਕਰਨ ਵਾਲਿਆਂ ਨੂੰ ਬਹੁਤਾ ਧਨ ਉਸ ਵੇਲੇ ਪ੍ਰਾਪਤ ਹੋਇਆ।
ਵੱਡ ਮੇਲਾ ਦਿਨ ਪ੍ਰਤੀ ਹੋਵੇ ਔਰ ਹਰਖਤ ਜੋ ਨਰ ਜੋਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਨਿਤਾ ਪ੍ਰਤੀ ਬਹੁਤੇ ਸਾਰੇ ਖੁਸ਼ੀਆਂ ਦੇ ਜਿਹੜੇ ਮੇਲੇ ਨੇ ਮਿਲਾਪ ਨੇ ਉਹ ਕੀਤੇ ਜਾਂਦੇ।
ਦਿਜ ਅਗਰ ਆਏ ਤਬ ਪਾਖਾ ਸਭ ਤ੍ਰਿਅਨ ਕੀ ਅਭਿਲਾਖਾ।
ਇੱਕ ਦਿਨ ਸਾਰਿਆਂ ਨੇ ਜਦੋਂ ਪ੍ਰਸ਼ਾਦ ਪਾਣੀ ਛਕਿਆ ਤੇ ਛਕ ਕੇ ਵਿਹਲੇ ਹੋਏ, ਇੰਨੇ ਚਿਰ ਨੂੰ ਪੰਡਿਤ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦਾ ਸਭ ਤ੍ਰਿਅਨ ਕੀ ਅਭਿਲਾਖਾ, ਭਾਵ ਕੇ ਸਾਰੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਤਮੰਨਾ ਹੈ।
ਗੁਰਦੂ ਲੋਇਤ ਚਲ ਆਵੇ ਕੁਲ ਰੀਤੀ ਸ਼ਗਨ ਮਨਾਵੇ।
ਭਾਵ ਕਿ ਉਹ ਸਾਰੀਆਂ ਚਾਹੁੰਦੀਆਂ ਨੇ ਕਿ ਜਿਹੜਾ ਲਾੜਾ ਹੈ ਉਹ ਸਾਡੇ ਕੋਲ ਚੱਲ ਕੇ ਆਵੇ ਤੇ ਅਸੀਂ ਆਪਣੀ ਕੁਲ ਦੀ ਰੀਤੀ ਦੇ ਮੁਤਾਬਕ ਸ਼ਗਨ ਮਨਾਈਏ।
ਇਮ ਕਹਿ ਕਰ ਤਹ ਤੇ ਚਾਲਾ ਜਹ ਮਿਲੀ ਏਕ ਥਲ ਬਾਲਾ।
ਇਸ ਤਰ੍ਹਾਂ ਕਹਿ ਕੇ ਪੰਡਿਤ ਚਲਾ ਗਿਆ। ਫਿਰ ਸਤਿਗੁਰੂ ਜੀ ਥੋੜਿਆਂ ਸੇਵਕਾਂ ਦੇ ਨਾਲ ਉਸ ਪਾਸੇ ਨੂੰ ਗਏ ਨੇ ਜਿੱਥੇ ਕਿ ਬਹੁਤੀਆਂ ਸਾਰੀਆਂ ਇਸਤਰੀਆਂ ਦਾ ਇਕੱਠ ਸੀ।
ਹੱਸ ਗਏ ਆਨੰਦ ਬਿਲੰਦ ਦ੍ਰਿਗ ਦਲ ਅਰਬਿੰਦ ਮਨਿੰਦ।
ਹੱਸ ਕੇ ਆਨੰਦ ਦੇ ਨਾਲ ਸਾਰੇ ਉੱਥੇ ਪਹੁੰਚੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਸ ਤਰ੍ਹਾਂ ਦੇ ਨੇਤਰ ਨੇ ਜਿਵੇਂ ਕਿ ਕਮਲ ਦੇ ਫੁੱਲ ਦੀਆਂ ਪੰਖੜੀਆਂ ਹੋਣ।
ਦੇਖ ਸਰੂਪ ਬਸ਼ੇਸ਼ ਹੀ ਦੂਲੋ ਆਨੰਦ ਵਰਤਾਵਤ ਹੈ।
ਕਵੀ ਜੀ ਲਿਖਦੇ ਨੇ ਕਿ ਲਾੜੇ ਦੇ ਸਰੂਪ ਨੂੰ ਸਾਰੀਆਂ ਔਰਤਾਂ ਨੇ ਆਨੰਦ ਦੇ ਨਾਲ ਦੇਖਿਆ।
ਸੁੰਦਰ ਅੰਗ ਪ੍ਰਲੰਬ ਭੁਜਾ ਅਰ ਬਿੰਦ ਬਿਲੋਚਨ ਭਾਵਤ ਹੈ।
ਸਤਿਗੁਰਾਂ ਦੇ ਸਰੀਰ ਦੇ ਸਾਰੇ ਅੰਗ ਬੜੇ ਸੁੰਦਰ ਨੇ। ਇਸ ਤੋਂ ਇਲਾਵਾ ਬਾਹਾਂ ਬਹੁਤ ਲੰਮੀਆਂ ਨੇ ਤੇ ਅੱਖਾਂ ਜਿਹੜੀਆਂ ਨੇ ਉਹ ਕਮਲ ਦੇ ਫੁੱਲ ਦੇ ਤਰ੍ਹਾਂ।
ਕੇ ਚਿਤ ਜਾਣਤ ਹੈ ਗੁਰ ਪੂਰਨ ਹੇਰਤ ਸੀਸ ਨਿਵਾਵਤ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਤੇ ਔਰਤਾਂ ਜਾਣਦੀਆਂ ਨੇ ਕਿ ਸਤਿਗੁਰੂ ਜੀ ਪੂਰਨ ਨੇ, ਇਸ ਕਰਕੇ ਉਹਨਾਂ ਸਾਰੀਆਂ ਔਰਤਾਂ ਨੇ ਚੌਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿਰਾਂ ਨੂੰ ਨਿਵਾਇਆ।
ਹਾਸ ਬਿਲਾਸ ਪ੍ਰਕਾਸ਼ ਕਰੇ ਇੱਕ प्रेम भारी बल जावत है। ते जिहड़ियां दूसरियां औरतां ने उन्हां ने हासे मजाक दियां बहुत सारियां गल्लां कीतियां ते कई प्रेम दे रस दे विच भरियां रहीं। जिम जीत कोयर तन रूरा तिम दूलो बर गुर पूरा। औरतां एक दूजियां नूं कहिंदियां ने कि जिवें जीतो दा शरीर सुंदर है इसे तरह इहदा जिहड़ा लाड़ा है भाव के पति है ओह भी सुंदर है। ਇਹ ਸੁੰਦਰ ਇੱਕ ਸਮਝੋਰੀ ਮਿਲ ਜੀਵੋ ਬਰਖ ਕਰੋਰੀ। ਆਪਣੇ ਵੱਲੋਂ ਜਿਹੜੀਆਂ ਅਸੀਸਾਂ ਨੇ ਉਹ ਔਰਤਾਂ ਦਿੰਦੀਆਂ ਨੇ ਕਿ ਸੁੰਦਰ ਜਿਹੜੀ ਇਹਨਾਂ ਦੋਵਾਂ ਦੀ ਜੋੜੀ ਹੈ ਇਹ ਵਰਿਆਂ ਤੱਕ ਜਿਉਂਦੀ ਰਹੇ। ਵੱਡ ਪਾਗਣ ਹੋਏ ਗੁਰਦਾਸੀ ਫਲ ਪਾਇਓ ਤਪੇ ਤਪ ਰਾਸੀ। ਸਾਰੀਆਂ ਜੀਤੋ ਜੀ ਦੇ ਗੁਣਾਂ ਦੀ ਸ਼ਲਾਘਾ ਕਰਦੀਆਂ ਨੇ ਕਿ ਜੀਤੋ ਬਹੁਤ ਹੀ ਜ਼ਿਆਦਾ ਵੱਡੇ ਭਾਗਾਂ ਵਾਲੀ ਹੈ ਜਿਹੜੀ ਕਿ ਗੁਰੂ ਦੀ ਦਾਸੀ ਬਣੀ ਹੈ। ਕਿਸੇ ਪਹਿਲੇ ਕੀਤੇ ਹੋਏ ਯੁੱਗ ਦੇ ਤਪ ਦਾ ਇਸ ਨੂੰ ਇਹ ਫਲ ਪ੍ਰਾਪਤ ਹੋਇਆ। ਜਿਮ ਚਿਤਰਾ ਸਾਰ ਸਮੇਤਾ ਦੁਤੀ ਬ੍ਰਿੰਦ ਚੰਦ ਸਵਦ ਹੇਤਾ। ਇਸਤਰੀਆਂ ਕਹਿੰਦੀਆਂ ਨੇ ਕਿ ਦੋਵਾਂ ਦੀ ਜੋੜੀ ਇਸ ਤਰ੍ਹਾਂ ਹੈ ਜਿਵੇਂ ਕਿ ਚੰਦਰਮਾ ਤੇ ਉਸਦੀ ਘਰਵਾਲੀ ਚਿੱਤਰਾ ਦੀ ਜੋੜੀ ਹੋਵੇ, ਕਿਉਂਕਿ ਚੰਦਰਮਾ ਦੀ ਜਿਹੜੀ ਘਰਵਾਲੀ ਹੈ ਉਸ ਨੂੰ ਚਿੱਤਰਾ ਦਾ ਨਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਗ੍ਰੰਥਾਂ ਦੇ ਵਿੱਚ ਚੰਦਰਮਾ ਦੀ ਘਰਵਾਲੀ ਦਾ ਨਾਮ ਚਿੱਤਰਾ ਲਿਖਿਆ। ਕਹਿੰਦੇ ਨੇ ਕਿ ਜਿਵੇਂ ਚਿੱਤਰਾ ਦੀ ਤੇ ਚੰਦਰਮਾ ਦੀ ਜੋੜੀ ਹੋਵੇ ਇਵੇਂ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਤੇ ਜੀਤੋ ਦੀ ਜੋੜੀ। ਕਨ ਸ਼ਾਮ ਸਾਥ ਸਤ ਪਾਮ ਜਿਮ ਮਿਲੀ ਰਹਿਤ ਸੁਖ ਤਾਮਾ। ਭਾਵ ਸਾਰੀਆਂ ਕਹਿੰਦੀਆਂ ਨੇ ਕਿ ਅਸੀਂ ਇਸ ਤਰ੍ਹਾਂ ਦੀ ਕਾਮਨਾ ਕਰਦੀਆਂ ਹਾਂ ਕਿ ਜਿਵੇਂ ਭਗਵਾਨ ਕ੍ਰਿਸ਼ਨ ਦੇ ਨਾਲ ਉਹਨਾਂ ਦੀ ਘਰਵਾਲੀ ਸਤ ਪਾਮਾ ਮਿਲ ਕੇ ਰਹਿੰਦੀ ਸੀ ਸੁਖਾਂ ਦੇ ਵਿੱਚ, ਇਸੇ ਤਰ੍ਹਾਂ ਸਾਡੀ ਜੀਤੋ ਪਿਆਰੀ ਵੀ ਸਤਿਗੁਰਾਂ ਦੇ ਨਾਲ ਮਿਲ ਕੇ ਰਵੇ ਤੇ ਸੁਖਾਂ ਨੂੰ ਪਾਵੇ। ਗੁਰ ਪੂਰਨ ਸੋ ਜਿਮ ਜੀਤੋ ਬਹੁ ਸ਼ੋਭਤ ਆਨੰਦ ਚੀਤੋ। ਇੱਕ ਪਾਸੇ ਸਤਿਗੁਰੂ ਗੋਬਿੰਦ ਸਿੰਘ ਜੀ ਪੂਰਨ ਨੇ ਤੇ ਦੂਸਰੀ ਤਰਫ ਜੀਤੋ ਜੀ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਉਹ ਸਤਿਗੁਰਾਂ ਦੇ ਮਹਿਲ ਬਣੇ ਨੇ। ਬਹੁ ਸ਼ੋਭਤ ਆਨੰਦ ਚੀਤੋ, ਸਾਰਿਆਂ ਦੇ ਚਿੱਤ ਬਹੁਤ ਜ਼ਿਆਦਾ ਆਨੰਦ ਤੇ ਖੁਸ਼ੀ ਦੇ ਵਿੱਚ। ਜਿਮ ਰਾਮ ਚੰਦ ਯਾਰ ਸੀਤਾ ਨਿਜ ਪ੍ਰੇਮ ਨੇ ਵਾਹਣ ਕੀਤਾ। ਸਾਰੀਆਂ ਕਹਿੰਦੀਆਂ ਨੇ ਕਿ ਜਿਵੇਂ ਭਗਵਾਨ ਰਾਮ ਚੰਦਰ ਜੀ ਨੇ ਸੀਤਾ ਦੇ ਨਾਲ ਹਮੇਸ਼ਾ ਪ੍ਰੇਮ ਨੂੰ ਨਿਭਾ ਕੇ ਰੱਖਿਆ ਇਸੇ ਤਰ੍ਹਾਂ ਇਹਨਾਂ ਦੋਵਾਂ ਦਾ ਵੀ ਜੀਵਨ ਦਾ ਨਿਰਵਾਹ ਹੋਵੇ। ਚੱਕ ਚਪਲ ਚਾਰ ਸੀ ਚਾਰੂ ਚਿਤਵੰਤ ਰੂਪ ਸੋ ਕਮਾਰੂ। ਕਵੀ ਜੀ ਲਿਖਦੇ ਨੇ ਕਿ ਸੁੰਦਰ ਇਸਤਰੀਆਂ ਚਪਲ ਤੇ ਸੋਹਣੇ ਨੇਤਰਾਂ ਦੇ ਨਾਲ ਸਤਿਗੁਰਾਂ ਦੇ ਸਰੂਪ ਨੂੰ ਦੇਖ ਰਹੀਆਂ। ਇਮ ਬੋਲਤ ਸ਼ਗਨ ਮਨਾਏ ਗੁਰ ਕੋ ਪਿਖ ਆਨੰਦ ਉਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਬੜੇ ਸ਼ਗਨ ਮਨਾਏ ਨੇ, ਸਤਿਗੁਰਾਂ ਨੂੰ ਆਨੰਦ ਦੇ ਨਾਲ ਸਾਰਿਆਂ ਨੇ ਵੇਖੇ। ਚੌਹੀ ਓਰ ਮਿਲੀ ਸਮਦਾਏ ਲਖ ਮਹਿਮਾ ਸੀਸ ਨਿਵਾਏ। ਚਾਰੇ ਪਾਸੇ ਬਹੁਤ ਔਰਤਾਂ ਮਿਲੀਆਂ ਨੇ ਜਿਨ੍ਹਾਂ ਸਾਰਿਆਂ ਨੇ ਸਤਿਗੁਰਾਂ ਨੂੰ ਦੇਖਿਆ, ਮਹਿਮਾ ਕੀਤੀ ਤੇ ਸਿਰਾਂ ਨੂੰ ਨਿਵਾਇਆ। ਸਾਸ ਤਬੈ ਬਡ ਭਾਗ ਪਰੀ ਨਿਜ ਅੰਕ ਬਿਠਾਏ ਸਨੇਹ ਮਹਾਨਾ। ਇਹਨੇ ਚਿਰ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੱਸ ਮਾਤਾ ਵੱਡੇ ਭਾਗਾਂ ਵਾਲੀ ਉੱਥੇ ਪਹੁੰਚ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਨੇ ਬੜੇ ਪਿਆਰ ਦੇ ਨਾਲ ਆਪਣੇ ਲਾਗੇ ਬਿਠਾਇਆ। ਸੀਸ ਪੈ ਹੱਥ ਕੋ ਫੇਰ ਸਰਾਹਤ ਡੀਠ ਲਗੈ ਨਹੀਂ ਪੈ ਮਨ ਮਾਨਾ। ਸਤਿਗੁਰਾਂ ਦੀ ਸੱਸ ਮਾਤਾ ਨੇ ਸਤਿਗੁਰਾਂ ਦੇ ਸੀਸ ਦੇ ਉੱਤੇ ਆਪਣੇ ਹੱਥ ਨੂੰ ਫੇਰਿਆ ਹੈ, ਸ਼ਲਾਘਾ ਕੀਤੀ ਹੈ। ਡੀਠ ਨਾ ਲਗੈ ਭੈ ਮਾਨਾ, ਭਾਵ ਕੇ ਮਨ ਦੇ ਵਿੱਚ ਉਹਨਾਂ ਦੇ ਡਰ ਹੈ ਕਿ ਕਿਤੇ ਸਤਿਗੁਰਾਂ ਦੇ ਸੁੰਦਰ ਸਰੂਪ ਨੂੰ ਕਿਸੇ ਦੀ ਮਾੜੀ ਨਜ਼ਰ ਨਾ ਲੱਗੇ। ਸਾਰੀਆਂ ਸਾਰੀਆਂ ਹੈ ਬਲਿਹਾਰੀਆਂ ਗਾਰੀਆਂ ਹਾਸ ਕਰੇ ਬਿਦ ਨਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਸਾਰੀਆਂ ਜਿਹੜੀਆਂ ਸਾਲੀਆਂ ਸੀ ਉਹ ਬੜੀਆਂ ਬਲਿਹਾਰ ਗਈਆਂ ਸਤਿਗੁਰਾਂ ਦੇ ਸਰੂਪ ਦੇ ਉੱਤੋਂ, ਤੇ ਫਿਰ ਉਹਨਾਂ ਨੇ ਬਹੁਤ ਸਾਰੇ ਮਜ਼ਾਕ ਵੀ ਕੀਤੇ, ਮਖੌਲ ਵੀ ਕੀਤੇ।
ਬੋਲਤ ਮਦਰ ਪ੍ਰੇਮ ਤਾਰੇ ਉਹ ਸ੍ਰੀ ਗੁਰ ਜੋਗ ਹੀ ਤਾਂ ਹੈ ਬਖਾਨਾ।
ਮਿੱਠੇ ਪ੍ਰੇਮ ਦੇ ਨਾਲ ਸਾਰੀਆਂ ਨੇ ਬੋਲ ਬੋਲੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੋਗ ਹੀ ਮਾਤਾ ਜੀਤੋ ਜੀ ਨੂੰ ਜਾਣਿਆ।
ਯੋ ਮਿਲ ਕੇ ਸਭ ਕੋ ਸ਼ੁਭ ਰੀਤ ਬਿਲਾਸਤ ਹਾਸ ਕਰੇ ਮਨ ਪਾਏ।
ਇਸ ਤਰ੍ਹਾਂ ਚੰਗੀ ਰੀਤ ਦੇ ਨਾਲ ਸਾਰੀਆਂ ਮਿਲੀਆਂ ਨੇ, ਤੇ ਮਿਲ ਕੇ ਬਹੁਤ ਜ਼ਿਆਦਾ ਮਨ ਪਾਉਂਦੇ ਹਾਸ ਬਿਲਾਸ ਕੀਤੇ।
ਜਾਣ ਸਮੇਂ ਨਿਕਸੇ ਤਬ ਹੂੰ ਜਨ ਵਾਸ ਵਿਖੇ ਕਲਗੀ ਧਰਾਏ।
ਇਸ ਤੋਂ ਬਾਅਦ ਸਾਰਿਆਂ ਨੂੰ ਮਿਲ ਮਿਲਾ ਕੇ ਫੇਰ ਕਲਗੀ ਧਰ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਨੇ ਜੰਗ ਘਰ ਦੇ ਵਿੱਚ।
ਬੈਠ ਸਿੰਘਾਸਨ ਪੀਠ ਸੁਹਾਵਤ ਆਵਤ ਪੇ ਸਭ ਸੀਸ ਨਿਵਾਏ।
ਆਣ ਕੇ ਆਪਣੇ ਸਿੰਘਾਸਨ ਦੇ ਉੱਤੇ ਬੈਠੇ ਨੇ ਸਾਰੇ ਜਿੰਨੇ ਵੀ ਉੱਥੇ ਬਾਅਦ ਦੇ ਵਿੱਚ ਪਹੁੰਚੇ, ਸਾਰਿਆਂ ਨੇ ਆਣ ਕੇ ਸਿਰਾਂ ਨੂੰ ਨਿਵਾਇਆ।
ਹੈ ਪਰਿਵਾਰਤ ਬ੍ਰਿੰਦ ਤੇਰੇ ਜਨ ਬੀਚ ਸੋ ਪੂਰਨ ਚੰਦ ਸੁਹਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਵਿੱਚ ਬੈਠ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਦੀ ਸੋਭਾ ਪਾ ਰਹੇ ਨੇ ਕਿ ਜਿਵੇਂ ਤਾਰਿਆਂ ਦੇ ਮੰਡਲ ਦੇ ਵਿੱਚ ਪੁੰਨਿਆਂ ਦਾ ਚੰਦਰਮਾ ਬਿਰਾਜਮਾਨ ਹੋਵੇ।
ਸੰਗਤ ਬਿਨਤੀ ਦੀਨ ਹੈ ਕਰ ਕਰ ਜੋਰਤ ਹਾਥ ਰੱਖਿਓ ਸਿਵਰ ਉਤਾਰਤ ਹੈ ਅਧਿਕ ਪ੍ਰੀਤ ਕੇ ਸਾਥ।
ਕਵੀ ਜੀ ਲਿਖਦੇ ਨੇ ਕਿ ਸੰਗਤ ਹੱਥ ਜੋੜ ਜੋੜ ਕੇ ਤਰ੍ਹਾਂ ਤਰ੍ਹਾਂ ਦੀਆਂ ਬੇਨਤੀਆਂ ਕਰਦੀ ਹੈ, ਸਤਿਗੁਰੂ ਜੀ ਬੇਨਤੀਆਂ ਨੂੰ ਪ੍ਰਵਾਨ ਕਰਦੇ ਨੇ। ਇਸੇ ਤਰ੍ਹਾਂ ਸਤਿਗੁਰਾਂ ਨੇ ਵਧੇਰੇ ਪ੍ਰੀਤੀ ਦੇ ਨਾਲ ਉੱਥੇ ਡੇਰਾ ਲਾਈ ਰੱਖਿਆ।
ਕੇਤਕ ਬਾਸਰ ਸਤਿਗੁਰੂ ਕੀਨੋ ਸਿਵਰ ਮੁਕਾਮ ਪਿਖ ਸੰਗਤ ਕੇ ਪਾਓ ਕੋ ਕਰੇ ਪੂਰਨੋ ਕਾਮ।
ਕਾਫੀ ਦਿਨਾਂ ਤੱਕ ਸਤਿਗੁਰਾਂ ਨੇ ਉੱਥੇ ਆਪਣਾ ਡੇਰਾ ਲਾਈ ਰੱਖਿਆ। ਸੰਗਤਾਂ ਦੇ ਪ੍ਰੇਮ ਤੇ ਭਾਵਨਾ ਨੂੰ ਦੇਖ ਕੇ ਸਤਿਗੁਰੂ ਜੀ ਉਹਨਾਂ ਦੀਆਂ ਕਾਮਨਾਵਾਂ ਨੂੰ ਪੂਰਨ ਕਰਨ ਦੇ ਵਾਸਤੇ ਟਿਕੇ ਰਹੇ।
ਕੌਤਕ ਹੋਤ ਅਨੇਕ ਬਿਦ ਮੇਲਾ ਪਇਓ ਵਿਸਾਲ ਤਨ ਖਾਟ ਨਿਜ ਲਾਭ ਕੋ ਸਤਿਗੁਰ ਪਿਖੈ ਨਿਹਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਨੇਕ ਤਰ੍ਹਾਂ ਦੇ ਕੌਤਕ ਪ੍ਰਤੀ ਦਿਨ ਹੁੰਦੇ ਨੇ। ਲੋਕਾਂ ਦਾ ਸਮੂਹ, ਲੋਕਾਂ ਦਾ ਬਹੁਤ ਸਾਰਾ ਵੱਡਾ ਇਕੱਠ ਹੈ। ਜਿਹੜੇ ਗੁਰੂ ਕੇ ਲਾਹੌਰ ਦੇ ਵਿੱਚ ਵਪਾਰੀ ਟਿਕੇ ਹੋਏ ਨੇ, ਉਹਨਾਂ ਨੇ ਬਹੁਤੇ ਸਾਰੇ ਧਨ ਦੀ ਕਮਾਈ ਕੀਤੀ ਹੈ, ਲਾਭ ਦੀ ਪ੍ਰਾਪਤੀ ਕੀਤੀ ਹੈ, ਤੇ ਦੂਸਰੇ ਪਾਸੇ ਸਤਿਗੁਰਾਂ ਦਾ ਦਰਸ਼ਨ ਕਰਕੇ ਉਸ ਲਾਭ ਨੂੰ ਵੀ ਮਾਣਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਪੋਸ਼ਿਸ਼ ਸੂਖਮ ਬਸਨ ਕੀ ਅਧਿਕ ਜੇ ਬਣੀ ਨਵੀਨ ਨਿਤ ਪਖਾਰ ਬੋ ਹਿਤਿਨ ਪਹਿਰ ਗੁਰੂ ਪਰਬੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਰੀਕ ਕੱਪੜੇ ਦੀਆਂ ਬਹੁਤ ਸਾਰੀਆਂ ਜਿਹੜੀਆਂ ਪੁਸ਼ਾਕਾਂ ਨੇ ਨਵੀਆਂ, ਉਹ ਸਤਿਗੁਰਾਂ ਦੇ ਵਾਸਤੇ ਬਣਾਈਆਂ ਗਈਆਂ ਨੇ। ਨਵੀਂ ਤੋਂ ਨਵੀਂ ਪੁਸ਼ਾਕ ਨੂੰ ਨਿਤਾ ਪ੍ਰਤੀ ਪਹਿਨਦੇ ਨੇ, ਤੇ ਦੂਸਰੇ ਨੂੰ ਧੋਣ ਦੇ ਵਾਸਤੇ ਦੇ ਦਿੱਤਾ ਜਾਂਦਾ।
ਪੀਤ ਦਕੂਲ ਧਰੇ ਦੁੱਤ ਮੂਲ ਤੁਰੰਗ ਅਰੂੜਤ ਆਪ ਸਿਧਾਰੇ।
ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਘੋੜੇ ਦੀ ਸਵਾਰੀ ਕੀਤੀ, ਪੀਲੇ ਦੁਪੱਟੇ ਨੂੰ ਆਪਣੇ ਮੋਢਿਆਂ ਦੇ ਉੱਤੇ ਰੱਖਿਆ ਤੇ ਚੱਲ ਪਏ ਬਾਹਰ।
ਜਾਤ ਬਜਾਰਨ ਬੀਚ ਪ੍ਰਭੂ ਨਰ ਨਰ ਚਹੋਂ ਦਿਸ਼ ਬੰਧਨ ਤਾਰੇ।
ਬਜ਼ਾਰਾਂ ਦੇ ਵਿੱਚ ਦੀ ਸਤਿਗੁਰੂ ਗੋਬਿੰਦ ਸਿੰਘ ਜੀ ਲੰਘਦੇ ਜਾ ਰਹੇ ਸਨ, ਚਾਰੇ ਪਾਸੇ ਜਿੰਨੇ ਵੀ ਇਸਤਰੀਆਂ ਪੁਰਸ਼ ਸਨ ਉਹ ਦੇਖ ਦੇਖ ਕੇ ਨਮਸਕਾਰਾਂ ਕਰਦੇ।
ਚੰਚਲ ਚਾਰ ਚਲਾਏ ਫੰਦਾਵਤ ਸ਼ੋਭਤ ਹੈ ਇਸ ਭਾਂਤ ਉਦਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਸੁੰਦਰ ਤੇ ਚੰਚਲ ਘੋੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਥੱਲੇ ਹੈ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਦੀ ਉਸ ਵੇਲੇ ਘੋੜੇ ਦੀ ਤੇ ਸਤਿਗੁਰਾਂ ਦੀ ਸੋਭਾ ਹੈ। ਕਵੀ ਜੀ ਲਿਖਦੇ ਨੇ ਸਾਂਝ ਸਮੇਂ ਕੰਨ ਜਿਉਂ ਚੜ ਮੋਰ ਪੈ ਜਾਤ ਨਚਾਵਤ ਮਾਰਗ ਸਾਰੇ। कवि संतोख सिंह जी प्रमाण देंदे ने कि जिवें त्रिकाला समय बदल चढ़े ते मोर नचदा है तिवे राह दे विच नचामदे जांदे हन सतगुरु जी उस अपने सुंदर घोड़े नूं। आए गयो तो बिया अगवाए दो कर जोर तेव बखाना। इन्ने चिर नूं इक धोबी सतगुरां दे सामने आण के रुक गया, दोवें हथ जोड़ के उन्ने नमस्कार कीती ते फिर धोबी बेनती करदा कहिंदा रावर के नित चीर पखारत सो तन तारत हो हित ठाना। ਉਹ ਧੋਬੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਤੁਹਾਡਿਆਂ ਚੋਲਿਆਂ ਨੂੰ ਪਾਵ ਕੇ ਤੁਹਾਡੇ ਪੁਸ਼ਾਕਿਆਂ ਨੂੰ ਮੈਂ ਨਿੱਤ ਹੀ ਪਖਾੜਦਾ ਹਾਂ, ਧੋਂਦਾ ਹਾਂ ਤੇ ਰੁਚੀ ਦੇ ਨਾਲ ਤੁਸੀਂ ਉਹਨਾਂ ਪੁਸ਼ਾਕਾਂ ਨੂੰ ਹੀ ਧਾਰਨ ਕਰਦੇ। ਆਏ ਬਰਾਤ ਸਮੇਤ ਮਲਹੀਨ ਸੁਨੀਰ ਨਹੀਂ ਕਿਸ ਥਾਨਾ। ਧੋਬੀ ਕਹਿੰਦਾ ਕਿ ਰੋਜ਼ ਮੈਂ ਵਸਤਰਾਂ ਨੂੰ ਧੋਂਦਾ ਤੇ ਜ਼ਰੂਰ ਹਾਂ ਪਰ ਮੇਰੇ ਮਨ ਦੀ ਪੂਰੀ ਤਸੱਲੀ ਹੁੰਦੀ ਨਹੀਂ ਕਿਉਂਕਿ ਵਸਤਰ ਚੰਗੇ ਸਾਫ਼ ਨਹੀਂ ਹੁੰਦੇ। ਇਹਦਾ ਕਾਰਨ ਵੱਡਾ ਇਹ ਹੈ ਕਿ ਸੱਚੇ ਪਾਤਸ਼ਾਹ ਇਸ ਜਗ੍ਹਾ ਦੇ ਉੱਤੇ ਜਿਹੜਾ ਸਾਫ਼ ਮੈਲ ਤੋਂ ਰਹਿਤ ਪਾਣੀ ਹੈ ਉਹਦੀ ਪ੍ਰਾਪਤੀ ਨਹੀਂ ਹੈ, ਭਾਵ ਕੇ ਸਾਫ਼ ਪਾਣੀ ਇੱਥੇ ਨੇ। ਹੇਰ ਫਿਰ ਚਹੁੰ ਔਰ ਪਲੇ ਨਹੀਂ ਪ੍ਰਾਪਤ ਪਾਚਿਤ ਚਿੰਤ ਮਹਾਨਾ। ਕਹਿੰਦਾ ਕਿ ਲਾਗੇ ਚਾਗੇ ਮੈਂ ਬੜੀ ਭਾਲ ਕੀਤੀ ਹੈ ਪਰ ਕਿਤੇ ਸਾਫ਼ ਪਾਣੀ ਮੈਨੂੰ ਮਿਲਿਆ ਨਹੀਂ, ਇਸ ਕਰਕੇ ਮੈਂ ਵਸਤਰ ਤੇ ਜ਼ਰੂਰ ਰੋਜ਼ ਧੋਂਦਾ ਹਾਂ ਪਰ ਮੇਰੇ ਮਨ ਦੇ ਵਿੱਚ ਬੜੀ ਚਿੰਤਾ ਲੱਗੀ ਰਹਿੰਦੀ ਹੈ ਕਿ ਵਸਤਰ ਮੈਂ ਪੂਰੇ ਤਰੀਕੇ ਦੇ ਨਾਲ ਸਾਫ਼ ਨਹੀਂ ਕਰ ਸਕਦਾ। ਪੋਸ਼ਿਸ਼ ਨੀਤ ਉਤਾਰਤ ਹੋ ਇਕੱਠੀ ਮਮ ਤੀਰ ਭਾਈ ਸਮਦਾਈ। ਕਹਿੰਦਾ ਕਿ ਕੁਝ ਦਿਨਾਂ ਤੋਂ ਤੁਹਾਡੀ ਕਿਸੇ ਵੀ ਪੁਸ਼ਾਕ ਨੂੰ ਧੋਤਾ ਨਹੀਂ, ਜਿਹੜੀ ਵੀ ਤੁਸੀਂ ਪੁਸ਼ਾਕ ਉਤਾਰ ਦਿੰਦੇ ਹੋ ਸੱਚੇ ਪਾਤਸ਼ਾਹ ਉਹਨੂੰ ਮੈਂ ਇਕੱਠੀ ਕਰਕੇ ਰੱਖ ਲੈਂਦਾ ਹਾਂ। ਕੁਝ ਦਿਨ ਤੋਂ ਮੇਰਾ ਜੀ ਨਹੀਂ ਕੀਤਾ ਕਿ ਮੈਂ ਮੈਲੇ ਪਾਣੀ ਦੇ ਨਾਲ ਸਤਿਗੁਰਾਂ ਦੇ ਲਿਬਾਸ ਨੂੰ ਧੋਵਾਂ। ਆਪ ਕਰੋ ਅਭਿਆਸ ਜਾਂ ਬਿਦ ਤਿਉ ਕਰੋ ਪਟ ਹੇਤ ਉਪਾਈ। ਕਹਿੰਦਾ ਕਿ ਤੁਹਾਡੇ ਉਤਾਰੇ ਹੋਏ ਵਸਤਰਾਂ ਦੀ ਇੱਕ ਵੱਡੀ ਸਾਰੀ ਮੈਂ ਪੰਡ ਬੰਨ ਕੇ ਰੱਖ ਲਈ ਹੈ, ਸੱਚੇ ਪਾਤਸ਼ਾਹ ਦੱਸੋ ਹੁਣ ਮੈਂ ਕੀ ਕਰਾਂ, ਕਿਸ ਤਰੀਕੇ ਦੇ ਨਾਲ ਤੁਹਾਡੇ ਵਸਤਰਾਂ ਨੂੰ ਸੁੰਦਰ ਪਾਣੀ ਦੇ ਨਾਲ ਧੋਵਾਂ ਕਿਉਂਕਿ ਸੁੰਦਰ ਪਾਣੀ ਦੀ ਸਵੱਛ ਦੀ ਇੱਥੇ ਪ੍ਰਾਪਤੀ ਨੇ। ਸ੍ਰੀ ਕਲਗੀ ਤਰ ਬੇਨਤੀ ਕੋ ਸੁਣ ਸੈਲ ਸਮੀਪ ਗਏ ਤਿਸ ਥਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਧੋਬੀ ਦੀ ਬੇਨਤੀ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਲਾਗੇ ਹੀ ਪਹਾੜ ਸੀ, ਸਤਿਗੁਰੂ ਜੀ ਉਸ ਪਹਾੜ ਦੇ ਲਾਗੇ ਚਲੇ ਗਏ। ਸੰਗ ਕਿਰਪਾਲ ਹੈ ਮਾਨਵ ਜਾਲ ਹੈ ਧੋਬੀ ਸੋ ਨਾਲ ਹੈ ਜਾਹੇ ਜਨਾਈ। ਕਵੀ ਜੀ ਲਿਖਦੇ ਨੇ ਕਿ ਮਾਮਾ ਕਿਰਪਾਲ ਜੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੱਖ ਸੇਵਕ ਸਤਿਗੁਰਾਂ ਦੇ ਨਾਲ ਨੇ, ਜਿਹੜਾ ਧੋਬੀ ਹੈ ਉਹ ਵੀ ਨਾਲ ਹੈ ਜਿਹਨੇ ਕਿ ਇਹ ਗੱਲ ਆਖੀ। ਸੰਗੋ ਕੇ ਹੱਥ ਹੁਤੋ ਬਰਛਾ ਫਲ ਤੀਛਣ ਪੀਛਣ ਮਾਨ ਫਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸੰਗੋ ਸ਼ਾਹ ਹੈ ਉਹਦੇ ਹੱਥ ਦੇ ਵਿੱਚ ਇੱਕ ਬਹੁਤ ਹੀ ਤਿੱਖਾ ਬਰਛਾ ਸੀ ਜਿਹਦੀ ਨੋਕ ਬਹੁਤ ਹੀ ਜ਼ਿਆਦਾ ਤਿੱਖੀ ਤੇ ਭਿਆਨਕ ਸੀ ਮਾਨੋ ਕੇ ਸਰਪ ਦੀ ਤਰ੍ਹਾਂ। ਸ੍ਰੀ ਕਲਗੀ ਤਰ ਹੱਥ ਮਲੀਨ ਪਰਮਾਇਕ ਨੀਚੇ ਕੋ ਕੀਨ ਯਾਨੀ। ਸੰਗੋ ਦੇ ਹੱਥੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਹ ਬਰਛਾ ਫੜਿਆ ਹੈ ਤੇ ਫਿਰ ਪਰਮਾ ਕੇ ਉੱਚੀ ਚੁੱਕ ਕੇ ਉਸ ਬਰਛੇ ਦੀ ਤਿੱਖੀ ਨੋਕ ਨੂੰ ਥੱਲੇ ਧਰਤੀ ਦੇ ਵੱਲ ਕੀਤਾ। ਦੇਖਤ ਹੈ ਚਹੁ ਔਰ ਕਨੇ ਜਨ ਤੋਲ ਕੇ ਓਜ ਤੇ ਪੂਮ ਹਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਸਤਿਗੁਰਾਂ ਦੇ ਤਰਫ ਦੇਖ ਰਹੇ ਸਨ, ਉਸੇ ਵੇਲੇ ਜ਼ੋਰ ਦੇ ਨਾਲ ਬਰਛੇ ਦਾ ਪ੍ਰਹਾਰ ਕੀਤਾ ਧਰਤੀ ਦੇ ਵਿੱਚ ਸਤਿਗੁਰਾਂ ਨੇ। ਦੀਹ ਗੱਡਿਓ ਦ੍ਰਿੜ ਠਾੜ ਪਇਓ ਤਬ ਸ੍ਰੀ ਮੁਖ ਤੇ ਸਭ ਸੰਗ ਪਾਣੀ। ਜ਼ੋਰ ਦੇ ਨਾਲ ਬਰਛਾ ਮਾਰ ਕੇ ਧਰਤੀ ਦੇ ਵਿੱਚ ਬਹੁਤਾ ਗੱਡ ਦਿੱਤਾ, ਉਹ ਬਰਛਾ ਉੱਥੇ ਹੀ ਗੱਡਿਆ ਰਿਹਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਬਚਨ ਕੀਤਾ। ਕਹਿੰਦੇ ਨੇ ਐਚ ਨਿਕਾਸੋ ओज प्रकाशो नीर भलो निकसै इस नीचे। सतगुरु जी सारिआं नूं सुना के कहिंदे ने कि अपनी ताकत दा प्रदर्शन करके भाव के जोर ला के इस वर्षे नूं बाहर कढ दिओ। कहिंदे ने कि जदों ही वर्षा इत्थों बाहर निकलेगा ते थल्लों बहुत ही स्वच्छ जिहड़ा पानी दा चश्मा है ओह फुटेगा। संगत रंगत ज्यों उतरियो बलतार बिसालक उपर खिचे। सतगुरां दे बचन नूं सुन के तुरंत ही संगोशा अपने घोड़े तों थले उतरिया है ते जोर दे नाल उस बरछे नूं बाहर खिचण दा ओ यतन करन लगा। सोना पट्यो बिसमाए हट्यो बड पराक्रम जान लयो गुर बीचे। पूरा जोर ला लिया संगो शाह ने पर बरछा धरती दे विचों ओ पुट ना सकिया। बहुत ही ज्यादा हैरान होके पिछे हट गया ते मन दे विच सोचन लगा कि सतगुरां दे विच पराक्रम बहुता है ये बहुत बली ने। मैं तरना पन को अब प्राप्त ए लग बैस नहीं बल सीचे। मन दे विच सोचन लगा संगो शाह के मैं ते जवानी चढ़दी दी उम्र दे विच हां ते सतगुरु जी अजे आयु दे विच मेरे तो छोटे ने पर इन्हां दे विच इन्ना बल किवें के मैं इन्हां दे गड्डे होए बरछे नूं पुट नहीं सके।
है के असवार गुरु बल तार उखार लयो बरछा तत काला।
जदों बरछे नूं ना कढ सकिया ते फिर सतगुरु गोविंद सिंह जी ने अपने हथ दे नाल उस बरछे नूं खिचिया तत्काल ही बरछा निकल गया।
फल टूट्यो नहीं दिड़ जूट्यो तथा जल छूट्यो बड़ो तहते बहचाला।
कवि जी लिखते ने कि जेड़ी बरछे दी तिखी नोक सी ओ भी ना टूटी सीधा ही बरछा बाहर आ गया। जदों ही बरछा बाहर निकलिया ते जेड़ी जगह ते बरछा गड्डिया सी उथों पाव के सुंदर पानी दा प्रवाह चल पिया।
पिख दूसरे प्रात तरी चित में जुग हाथ के जोर तो लेत निकाला।
कवि संतोख सिंह जी लिखते ने कि जदों इस तरह दा कौतक वापरिया ते संगो शाह दा जिहड़ा दूसरा भरा सी ओहदे मन दे विच थोड़ी जी शंका पैदा हुई। ओ मन दे विच सोचन लगा कि संगो शाह ने एक हथ दे नाल बरछे नूं खिचण दा यतन कीता, जेकर दोवां हथां दा जोर ला के ओ बरछे नूं पुट लैंदा ते जरूर ही बरछा बाहर निकल जाणा सी।
मन जान प्रभु पुन भूम हन्यो तब पाथर फोर तस्यो सो बिसाला।
अंतरजामी सतगुरु गोविंद सिंह जी ने उस दे मन दी भी गल नूं जान लिया ते फिर सतगुरु गोविंद सिंह जी ने दूसरा फिर तो वार धरती दे विच कीता बरछे दा। तब पाथर फोर तस्यो सो बिसाला, क्योंकि पहाड़ दा किनारा सी पथलीली जमीन सी। कवि संतोख सिंह जी लिखते ने कि पत्थर नूं पाड़दा होया बरछा फिर तो जमीन दे विच जा तसिया।
दूसरे साथ कयो लेच सुनियो तत्काल गयो बल लाए।
जदों बरछा गड़ दिता ते सतगुरु गोविंद सिंह जी फिर संगो शाह दे दूसरे भरा नूं कहिंदे ने जाके बरछे नूं भावे दोवां हथां दे नाल कढ़न दा यतन कर। छेती ही घोड़े तों थले उतरिया ते जाके उसने बरछा खिचण दी चेष्टा कीती।
दोनों हाथन पैर जमाए निकासन चाहे नहीं निकसाए।
उसने दोवां हथां दा जोर ला के पैरां नूं जमा के बरछे नूं खिचिया पर कवि जी लिखदे ने नहीं निकासियो, नहीं निकाल सकिया उस गड्डे होए बरछे नूं।
हेर हट्यो मुख कीन तरे को श्री गुर पराक्रम ते बिसमाए।
थक हार के ਉਹ ਪਿਛਾਂ ਨੂੰ ਹਟਿਆ ਹੈ, ਉਸਨੇ ਸ਼ਰਮ ਦੇ ਨਾਲ ਆਪਣੇ ਮੂੰਹ ਨੂੰ ਹੇਠਾਂ ਝੁਕਾ ਲਿਆ ਹੈ। ਸਤਿਗੁਰਾਂ ਦੇ ਇਸ ਪ੍ਰਕਰਮ ਨੂੰ ਦੇਖ ਕੇ ਸਾਰੇ ਬਹੁਤ ਹੈਰਾਨ।
ਦੇਖ ਕਿਰਪਾਲ ਸੁਮਾਤੁਲ ਨੇ ਵਡਿਆਈ ਜਨਾਏ ਭਲੇ ਸਮ ਜਾਏ।
ਉਸ ਵੇਲੇ ਮਾਮਾ ਕਿਰਪਾਲ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਹਿੰਦਿਆਂ ਹੋਇਆਂ ਇਹਨਾਂ ਸਾਰਿਆਂ ਨੂੰ ਸਮਝਾਉਣ ਦਾ ਯਤਨ ਕੀਤਾ, ਭਾਵ ਕਿ ਸਤਿਗੁਰਾਂ ਦੀ ਵਡਿਆਈ ਦੱਸ ਕੇ ਸੰਗੋ ਸ਼ਹਾਦਕਾਂ ਨੂੰ ਇਹ ਸਿੱਖਿਆ ਦਿੰਦੇ। आप तुरंग पे हाथन साथ निकासन कीन छुटी जल तारा। इस तो बाद सतगुरु गोविंद सिंह जी ने फिर तो उस बरछे नो खिचया है ते उस जगह तो भी निर्मल पानी दी जिहड़ी तारा है वो चल पई। इस तरीके दे नाल दो चश्मे फुट पे दौन ते निर्मल नीर चलियो अविलोक अचंभ सवै तब तारा। पाव के दोवां दे विचों निर्मल नीर दा पवित्र पानी दा प्रवाह चलदा है। देख के इस कौतक नूं सारे दे सारे अचंभे दे विच ने चक्रित ने। ज्यों जल वै सलता बडको कित ते आवत बेग उदारा। कवि संतोख सिंह जी लिखते ने कि जिवे किसी वड्डी नदी का तेज प्रवाह हुंदा है इसे तरह पानी बड़ी तेजी दे नाल निकल रहा है। इधर उधर पानी बहुत फैल गया। हाथ प्रमाण तस्यो बरछा तिस ते अस छूट्यो चल्यो जल नारा। कवि संतोख सिंह जी लिखते ने कि करीब एक हाथ बरछा तसिया सी जमीन दे विच जिथों कि इना ज्यादा पानी अथा चल पिया है जिवे कोई कोई बहुत वड्डा नाला होवे। मातल बात कही सुनिए प्रभु जो जुग तार जली चल के। उस वेले मामा किरपाल जी कहिंदे ने कि हे सतगुरु जी दो तारा पानी दियां चलियां ने। की जिए आप त्रिबैणी हां दरसै सब संगत पाचल की। मामा किरपाल जी कहिंदे ने कि कृपा करके जिवे दो पानी दियां तारां पहलां वगियां ने इसे तरह तीसरा बरछा मार के फिर तो तुसी एक होर चश्मे नूं प्रवाहित कर दियो। कहिंदे ने त्रिबैणी त्रिबैणी तो भाव है कि तिन्ना पानियां दा मिलाप। कहिंदा है कि जदों तीसरा भी इत्थे चश्मा फुटेगा ते फिर एक तरह दा इह त्रिबैणी तीर्थ हो जावेगा जिन्हों के पिछों आउण वाली संगत देखिया करेगी। सैकर संबत चिन्नत है एहसास रह तुमरे बल की। मामा किरपाल जी कहिंदे ने कि सैकड़िया वरिया तक इस जगह दे जिहड़े चिन्ह ने उह प्रगट रहणगे। साख रहे तुमरे बल्कि पाव के जिहड़ी जगह है तुहाडी गवाही देणगियां कि तुहाडे विच किन्ना पराक्रम सी तुहाडे विच किन्ना बल सी। ब्याह पयो सब लोक लख बिथरे महमा इमयां थलकी। इस तों इलावा सच्चे पातशाह आउण वाले समय दे विच लोक याद करया करनगे कि सतगुरु गोविंद सिंह सच्चे पातशाह जी ब्याह दे समय इत्थे आए सन जिन्हां ने इस जगह दे उत्ते आण के बरछे मार मार के तिन्ना चश्मियां नूं प्रगट कीता। इस तरह सच्चे पातशाह आउण वाले समय दे विच महिमा वड्डी पसरेगी। श्री कलगी तर हाथ उभार प्रहार करियो पुन तीसर बारी। कवि संतोख सिंह जी लिखते ने कि कलगीधर सतगुरु गोविंद सिंह सच्चे पातशाह जी ने फिर तो बरछे नूं उपर उभारिया है ते धरती दे वल प्रहार कीता तीजी बारी। फिर निकासन कीन महाबल तीन स्थान बहो पुन बारी। तीसरी बारी बरछा गड़ के फिर जदों बाहर खिचिया ते फिर उसे तरीके दे नाल चश्मा फुटिया। इसे तरीके दे नाल तीन चश्मे सतगुरु सच्चे पातशाह जी ने उत्थे ला दिते। देखत संगत के गण मानव बारह बार सो दे मन बारी। देख के सारी संगत ते होर जेड़े आम लोग सन ओ बहुत ही ज्यादा हैरान होए ने। बारह बार सो दे मन बारी कहण तो पावे है के वार वार मन कुर्बान सतगुरां तो कर दे। होत पई बिस तीरत कीरत ज्यों बहु मालत की फुल बारी। कवि संतोख सिंह जी लिखते ने कि इस कौतक दे नाल सतगुरां दी जिहड़ी कीर्ति है उन्हां दा जिहड़ा जस है बहुत दूर दूर तक फैलिया जिवें कि चंद्रमा दी चांदनी फैलदी। श्री मुख ते फुर मावन कीन आहो तुबिया सब चीर हमारे। फिर उस वेले सतगुरु गोविंद सिंह जी ने अपने श्री मुख तो उस धोबी नूं फरमान कीता कहिंदे ने हे धोबिया हुण तू इस स्वच्छ पानी दे नाल साडे कपड़िया नूं धो सकदा। जावद है इस थान मजारे तावद निको ले हो पखारे। सतगुरु जी उस धोबी नूं कहिंदे ने कि जिन्ना चिर तक असीं इस जगह दे उत्ते टिके होया उन्ना चिर तक तू इस पानी दे नाल साडे कपड़ियां नूं धो रिया कर। तू कहिंदा सी पानी स्वच्छ नहीं है, पानी साफ नहीं है, देख तेरे वास्ते स्वच्छ पानी दे तीन स्रोत बना दिते। तन गुरु मुख ते कह के सब पोश च पोट तरी सोई उतारे। ਧੋਬੀ ਨੇ ਸਤਿਗੁਰਾਂ ਨੂੰ ਧੰਨ ਆਖਿਆ ਤੇ ਫਿਰ ਸਤਿਗੁਰਾਂ ਦੇ ਵਸਤਰਾਂ ਦੀ ਜਿਹੜੀ ਉਸਨੇ ਪੰਡ ਬੰਨੀ ਹੋਈ ਸੀ ਉਸ ਨੂੰ ਖੋਲਿਆ। ਧੋਵਣ ਲਾਗ ਧਰੇ ਅਨੁਰਾਗ ਕੋ ਪਾਗ ਤੇ ਆਦਿਕ ਕੀ ਮੈਲ ਵਿਦਾਰੇ। ਫਿਰ ਸਤਿਗੁਰਾਂ ਦੇ ਵਸਤਰਾਂ ਨੂੰ ਉਹ ਧੋਬੀ ਧੋਣ ਲੱਗਾ ਹੈ। ਬੜੇ ਪ੍ਰੇਮ ਤੇ ਅਨੁਰਾਗ ਦੇ ਨਾਲ ਸਤਿਗੁਰਾਂ ਦੀ ਦਸਤਾਰ ਨੂੰ ਧੋਤਾ ਤੇ ਬਹੁਤ ਜ਼ਿਆਦਾ ਚਿੱਟੇ ਵਸਤਰ ਕਰ ਦਿੱਤੇ। ਆਪ ਗਏ ਹੈ ਤੁੰਦ ਨਚਾਵਤ ਦੂਰ ਕਤੇਕ ਫਿਰੇ ਹਟ ਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਘੋੜੇ ਨੂੰ ਤੇਜ ਕੀਤਾ ਤੇ ਕਾਫੀ ਦੂਰ ਫਿਰ ਫਿਰਾ ਕੇ ਫਿਰ ਵਾਪਸ ਹੁਣੇ। ਹੋਤ ਪਈ ਸੁਧ ਸ੍ਰੀ ਗੁਰ ਕਾਰ ਕੀ ਨੀਰ ਨਵੀਨ ਕੋ ਨਾਰੋ ਚਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਜਿਹੜੇ ਕੌਤਕ ਦਿਖਾਏ ਸਨ ਇਹਨਾਂ ਦੀ ਖਬਰ ਦੂਰ ਦੂਰ ਤੱਕ ਫੈਲੀ ਹੈ। ਨੀਰ ਨਵੀਨ ਕੋ ਨਾਰੋ ਚਲਾਏ, ਹਰ ਕੋਈ ਇੱਕ ਦੂਜੇ ਦੇ ਨਾਲ ਗੱਲਾਂ ਕਰਦਾ ਕਿ ਅੱਜ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਵੇਂ ਪਾਣੀ ਦੇ ਨਾਲੇ ਚਲਾ ਦਿੱਤੇ। ਤੀਨ ਪ੍ਰਹਾਰ ਤੇ ਧਾਰ ਚਲੀ ਸੁਨ ਕਹਿ ਨਰ ਨਾਰ ਸਭੇ ਬਿਸ ਮਾਏ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਸਤਿਗੁਰਾਂ ਨੇ ਪੱਥਰ ਦੇ ਵਿੱਚ ਪਥਰੀਲੀ ਜਗ੍ਹਾ ਦੇ ਉੱਤੇ ਤਿੰਨ ਵਰਛੇ ਦੇ ਪ੍ਰਹਾਰ ਕੀਤੇ ਨੇ ਤੇ ਤਿੰਨਾਂ ਜਗ੍ਹਾ ਤੋਂ ਨਿਰਮਲ ਪਾਣੀ ਦੀ ਜਿਹੜੀ ਧਾਰਾ ਹੈ ਉਹ ਉੱਠੀ ਹੈ। ਇਹਨਾਂ ਗੱਲਾਂ ਨੂੰ ਸੁਣ ਸੁਣ ਕੇ ਸਾਰੇ ਬੜੇ ਹੈਰਾਨ ਹੋ ਰਹੇ। ਜਾਤ ਬਿਲੋਕਣ ਲੋਕ ਅਨੇਕ ਬਵੇਕ ਨਿਦਾਨ ਕੋ ਕੌਤਕ ਗਾਏ। ਜਦੋਂ ਸਤਿਗੁਰਾਂ ਦੇ ਇਸ ਕੌਤਕ ਨੂੰ ਲੋਕਾਂ ਨੇ ਸੁਣਿਆ ਸਾਰੇ ਬੜੇ ਹੈਰਾਨ ਹੋ ਕੇ ਫਿਰ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਜਿਹੜਾ ਕੌਤਕ ਦਿਖਾਇਆ ਹੈ ਉਸ ਨੂੰ ਦੇਖਣ ਦੇ ਵਾਸਤੇ ਜਾ ਰਹੇ ਨੇ। ਕੋ ਇਸ਼ਨਾਨ ਕਰੈ ਅਚਮਾਨ ਕੋ ਦੇਖ ਵਿਸ਼ੇਸ਼ ਪਾਣੇ ਬਲਵੰਤੇ। ਕੋਈ ਉੱਥੇ ਜਾ ਕੇ ਉਸ ਪਵਿੱਤਰ ਪਾਣੀ ਦੇ ਨਾਲ ਇਸ਼ਨਾਨ ਕਰਦਾ ਹੈ। ਅਚਮਾਨ ਕੋ ਇਸ ਤੋਂ ਇਲਾਵਾ ਕਈ ਉੱਥੋਂ ਜਾ ਕੇ ਜਲ ਛਕਦੇ ਨੇ। ਦੇਖ ਵਿਸ਼ੇਖ ਭਣੈ ਬਲਵੰਤੇ, ਇਸ ਕੌਤਕ ਨੂੰ ਦੇਖ ਕੇ ਸਾਰੇ ਬਹੁਤ ਜ਼ਿਆਦਾ ਹੈਰਾਨ ਵੀ ਹੁੰਦੇ ਨੇ ਕਿ ਬਹੁਤ ਬਲ ਵਾਲਾ ਇਹ ਕੰਮ ਕੀਤਾ। ਪੂਰਨ ਸ੍ਰੀ ਪ੍ਰਭ ਦੀਨ ਪੈ ਦਿਆਲ ਹਤਿਓ ਜਿਵ ਰਾਵਣ ਜੁੱਧ ਕਰਨ ਤੇ। ਸਾਰੇ ਦੇ ਸਾਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪ੍ਰਸ਼ੰਸਾ ਕਰਦੇ ਨੇ ਕਿ ਸਤਿਗੁਰੂ ਜੀ ਸਾਰਿਆਂ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਨੇ। ਨਾਲ ਹੀ ਪ੍ਰਮਾਣ ਦਿੰਦੇ ਨੇ ਹਤਿਓ ਜਿਨ ਰਾਵਣ ਜੁੱਧ ਕਰਨ ਤੇ, ਭਾਵ ਕੇ ਭਗਵਾਨ ਚੰਦਰ ਦਾ ਰੂਪ ਵੀ ਇਹੀ ਸਤਿਗੁਰੂ ਸਨ ਜਿਨ੍ਹਾਂ ਨੇ ਰਾਵਣ ਦੇ ਨਾਲ ਯੁੱਧ ਕਰਕੇ ਰਾਵਣ ਨੂੰ ਪਰਾਜਿਤ ਕੀਤਾ, ਉਸ ਨੂੰ ਹਰਾਇਆ, ਉਸ ਨੂੰ ਮਾਰਿਆ। ਰਾਸ਼ ਕਰੀ ਪ੍ਰਹਿਲਾਦ ਕੀ ਆਪ ਪਾਇਓ ਨਰ ਸਿੰਘ ਸੋ ਦੈਂਤ ਕੋ ਹੰਤੇ। ਇਸ ਤੋਂ ਇਲਾਵਾ ਨਰ ਸਿੰਘ ਭਗਵਾਨ ਦੇ ਨਾਲ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਕਰਦੇ ਨੇ ਕਿ ਪ੍ਰਹਿਲਾਦ ਭਗਤ ਦੀ ਵੀ ਇਹਨਾਂ ਨੇ ਹੀ ਰੱਖਿਆ ਕੀਤੀ, ਭਾਵ ਕਿ ਨਰ ਸਿੰਘ ਦਾ ਰੂਪ ਵੀ ਇਹਨਾਂ ਨੇ ਧਾਰਿਆ ਸੀ, ਇਹ ਉਹੀ ਸਰੂਪ ਨੇ। ਕਿਆ ਇਨਕੇ ਬਲ ਕੋ ਪਰਮਾਨ ਹੈ ਤੀਨੋ ਲੋਕ ਪਤੀ ਭਗਵੰਤੇ। ਸਾਰੇ ਦੇ ਸਾਰੇ ਲੋਕ ਮਿਲ ਕੇ ਸਤਿਗੁਰਾਂ ਦੇ ਜਸ ਦਾ ਬਿਆਨ ਕਰਦੇ ਨੇ ਕਿ ਇਹਨਾਂ ਦੀ ਬਲ ਦੀ, ਇਹਨਾਂ ਦੀ ਤਾਕਤ ਦਾ ਕੋਈ ਕਿਸ ਤਰ੍ਹਾਂ ਪ੍ਰਮਾਣ ਦੇ ਸਕਦਾ। ਤੀਨੋ ਲੋਕ ਪਤੀ ਭਗਵੰਤੇ, ਭਾਵ ਕੇ ਤਿੰਨਾਂ ਲੋਕਾਂ ਦੇ ਪਤੀ ਇਹ ਭਗਵਾਨ ਸਰੂਪ ਹਨ।
ਆਵਤ ਹੈ ਇਕ ਤਾਵਤ ਜਾਵਤ ਗਾਵਤ ਕੀਰਤ ਪਾਵਨ ਕੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੋਈ ਆਉਂਦਾ ਹੈ ਤੇ ਕੋਈ ਦੌੜ ਦੌੜ ਕੇ ਉਸ ਜਗ੍ਹਾ ਨੂੰ ਜਾ ਕੇ ਦੇਖਦਾ ਹੈ। ਇਸੇ ਤਰ੍ਹਾਂ ਸਾਰੇ ਦੇ ਸਾਰੇ ਮਿਲ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਜਵਲ ਕੀਰਤੀ ਨੂੰ ਪਸਾਰ ਰਹੇ। केतर बासर कीन मुकाम सो संगत के हर खावन को। ग्रंथाकार भाई संतोख सिंह जी लिखते ने इस तरीके दे नाल सतगुरु गोविंद सिंह सच्चे पातशाह जी ने काफी दिन तक अपना डेरा उथे लाई रखिया संगत नु खुश करन दे ले। कहों कहां लग ब्याह को लवपुर जतायो चाह मानक तन सफला करियो पहुंचो मेल जे माह। ग्रंथाकार भाई संतोख सिंह जी लिखते ने कि मैं इस व्याह दे प्रसंग नो कित्थों तक लिख के बयान करा कि गुरु का लाहौर जिहड़ा नगर सतगुरां ने वसाया उत्थे किस तरह दा उत्साह पैदा होया। मानक तन सफला करियो पहुंचो मेल जे माह पाव के उस इकट्ठ दे विच जिहड़ा भी पहुंचया है भाव के इस व्याह दे उत्सव नु देखण दे वास्ते जिहड़ा भी पहुंचया है उसने मानो के अपने मनुखा शरीर नु सफल कर लिया। जहां निकास्यो नीर को तोमर तोमर यानी प्रहार चिन्नत थल सो आज लग चलत बार कुछ तार। हुण ग्रंथाकार भाई संतोख सिंह जी लिखदे ने कि जिस जगह दे उते बरछे मार के तीन जगह दे उते सतगुरु गोविंद सिंह सच्चे पातशाह जी ने पानी दे प्रवाह चलाए सन चिन्नत थल सो आज लग चलत बार कुछ तार। कवि संतोख सिंह जी लिखदे ने अजे तक भी उस जगह दे जिहड़े चिन्ह ने उसे तरीके दे नाल मौजूद ने तिन्ने चश्मिआं दा पानी हुण भी उसे तरीके दे नाल ही चलदा है। सिरि मुख ते फुर मावण कीन अबै हम कर को देहो विदा। इस तों बाद सतगुरु गोविंद सिंह सच्चे पातशाह जी ने फिर फरमान कीता है फिर हुक्म कीता है कहिंदे ने अबे हमको कर देहो विदा। सतगुरु जी सारिआं नूं सुना के कहिंदे ने कि कृपा करके हुण तुसीं सानूं जाण दे वधाईगी दिओ। जाए मसंद बखान तपा सब ही बिद त्यारी को ठान तदा। सतगुरां ने जिहड़ा हुक्म कीता सी ਉਹ ਸਤਿਗੁਰਾਂ ਦੇ ਮਸੰਦ ਨੇ ਜਾ ਕੇ ਸੁਣਾ ਦਿੱਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਜਾਣਾ ਚਾਹੁੰਦੇ ਨੇ ਇਸ ਕਰਕੇ ਸਾਰੀ ਤਿਆਰੀ ਨੂੰ ਕੀਤਾ ਜਾਵੇ। ਹਦਾਇ ਜਾਣ ਤਰਿਓ ਸਗਰੋ ਗੁਰ ਮਰਜੀ ਔਰ ਜਾਣੀ ਜਦਾ। ਜਦੋਂ ਸਤਿਗੁਰਾਂ ਦੀ ਜਾਣ ਦੀ ਮਰਜ਼ੀ ਨੂੰ ਜਾਣਿਆ ਤੇ ਫਿਰ ਉਸ ਵੇਲੇ ਸਤਿਗੁਰਾਂ ਦੇ ਸਹੁਰੇ ਨੇ ਬਹੁਤਾ ਸਾਰਾ ਦਾਜ ਲਿਆ ਰੱਖਿਆ। सुंदर यान तुरंगम के गर पूखण पाए बिसाल सजाए। इन्हें चिरनो एक दास गया है ते सतगुरां दे घोड़े नो ओ शिंगार के लै आया है जिस घोड़े दी सवारी करके सतगुरां ने जान। कीन सभी कोल रीत पली बिद श्री गुर फेर उठे तत कला। कवि संतोख सिंह जी लिखते ने कि कुल दी सारी रीति नूं भले तरीके दे नाल पूरिया कीता गया सतगुरु गोविंद सिंह सच्चे पातशाह जी तत्काल ही फिर उठ पे। होए बिदा कर सासर ते निकसे अव लोकत लोक बेसाला। फिर सतगुरु जी सहुरिआं दे घर दे विचों निकल के विदा होए ने उस वेले बहुत सारे समूह लोक इकट्ठे होए। हाथ सरासन शोभत है बर जेवर जोत दिपै चहूं ओरे। सतगुरु गोविंद सिंह सच्चे पातशाह जी दे हाथ दे विच बहुत सुंदर तनिष फड़िया होया है जिहड़ा के बहुत वड्डी शोभा दे रहा है। इस तों इलावा सतगुरां दे शरीर दे उत्ते जिहड़े गहने पाए होए ने ओ बहुत ही ज्यादा शोभा नूं वधा रहे ने। हवै सखिया परवारत पुंज मिले दुलही सो चढ़ाए के डोरे। जदों जीतो जी नूं डोले दे विच बिठाया गया उस वेले जीतो जी दियां बहुत सारियां जड़ियां सखियां ते सहेलियां ने ओ मिलन दे वास्ते उत्थे आईयां। ब्रेंद मसंद बिलंद लियो तन मेघ मनिंद उठे कर जोरे। उस वेले बहुते सारियां मसंदां ने बहुते सारे धन दियां थैलियां नूं फड़िया ते फिर उन्हां ने उपर दी धन दी वर्खा करनी शुरू कर दित्ती जिवें कि मीह पैंदा होवे।
आवत उपर को बरखावत आगे करियो सब हुण ते डोरा।
जीतो जी नूं जिस डोले दे विच बिठाया होया सी उस डोले नूं अगे अगे ले जाया जा रहा है ते तन दी मसंद उपर दी बहुत ज्यादा वर्खा कर रहे ने।
पंथ परे पर आनंद केर बिलोचन लाग रहे ते ओरा।
इस तरीके दे नाल जीतो जी दे डोले नूं लैके सतगुरु गोविंद सिंह सच्चे पातशाह जी ने सारिआं दे समेत आनंदपुर दे रस्ते नूं प्रस्थान कीता।
ਪੂਰਾ
ਹੋ ਗਿਆ ਜੀ ਆਪ ਜੀ ਅਰਦਾਸ ਕਰ।
ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹ ਬਾਰਵੀ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਇਤਿਹਾਸ ਸੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਇਆ ਮਿੱਠੇ ਸ਼ਬਦ ਮਜਾਇ ਤੇ ਬਹਾਦਰ ਸਿਮਰੀਆ ਘਰ ਨੂੰ ਨਹੀਂ ਦਿਆਵਾ ਧਾਜ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਂ ਹੀ ਹੋਏ ਸਹਾਇ ਸ੍ਰੀ ਸਤਿਗੁਰੂ ਬਾਲਕ ਸਿੰਘ ਸਿਮਰੀਆ ਮਾਰਗ ਜੀ ਅਵਤਾਰੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਸਤਿਗੁਰੂ ਰਾਮ ਸਿੰਘ ਸੁੱਚੇ ਪਾਤਸ਼ਾਹ ਜਮਤੂਲੀਆ ਸ਼ਿਦਾਇ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਸਿਮਰੀਆ ਡੁੱਟੀ ਲਈ ਮਿਲਾਏ ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਿਮਰੀਆ ਸੁੱਚ ਸੋਦ ਨਾਮ ਬਾਣੀ ਦਾ ਪ੍ਰਵਾਦ ਦਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਿਨ ਕੀ ਮਹਿਮਾ ਕਰਨੀ ਨਾ ਜਾਏ ਸਤਿਗੁਰੂ ਜੀ ਸਭ ਥਾਈ ਹੋ ਸਹਾਏ ਗੁਰੂ ਜੀ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਦੀ ਕਮਾਈ ਵੱਲ ਧਿਆਨ ਕਰਕੇ ਆਪ ਜੀ ਦਾ ਪਵਿੱਤਰ ਨਾਮ ਚਿਤਾਵੇ ਸਤਿਗੁਰੂ ਜੀ ਪਾਤਸ਼ਾਹ ਅਸੀਂ ਸਦਾ ਹੀ ਭੁੱਲਣਹਾਰ ਜੀਵ ਹਾਂ ਆਪ ਸਦਾ ਬਖਸ਼ਿੰਦ ਪਿਤਾ ਹੋ ਦਰੋਂ ਕਰੋ ਸੁਖੀ ਸਿਦਕ ਬਖਸ਼ ਬੇਮ ਭੋਕੇ ਨਾ ਮਰੀਏ ਪਾਤਸ਼ਾਹ ਧਰਤੀ ਇਹ ਧਰਮ ਵਰਤਾਓ ਕੁਲ ਸਿਸ਼ਟੀ ਆਪ ਜੀ ਦਾ ਨਾਮ ਜਪੇ ਕੋ ਦੁਖਿਆ ਰਹੀ ਨਾ ਸਤਿਗੁਰੂ ਜੀ ਗਊ ਤੇ ਵੀਰ ਦੇ ਕਸ਼ਟ ਨੂੰ ਦੂਰ ਕਰੋ ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਸਾਰਸੇ ਦਾ ਪ੍ਰਕਾਸ਼ ਕਰੋ ਪ੍ਰਾਰਥਨਾ ਆਪ ਜੀ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ ਦੀਨਾ ਬੰਧੂ ਗਰੀਬ ਨਵਾਜ ਸਤਿਗੁਰੂ ਰਾਮ ਸਿੰਘ ਸੁੱਚੇ ਪਾਤਸ਼ਾਹ ਆਪ ਦੀ ਕਿਰਪਾ ਦੇ ਨਾਲ ਆਪਦੀਆਂ ਪਿਆਰੀਆਂ ਸੰਗਤਾਂ ਇਕੱਤਰ ਹੋ ਗਏ ਆਪ ਜੀ ਦੇ ਪਾਵਨ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀਆਂ ਨੇ ਮਨ ਦੀ ਇਕਾਗਰਤਾ ਬਖਸ਼ੋ ਨਾਮ ਦਾ ਰਸ ਬਖਸ਼ੋ ਨਾ ਵਿਸਰੋ ਨਾ ਵਿਸਾਰੋ ਰੱਖ ਲੋ ਬਖਸ਼ ਲੋ ਜੋ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇ